जाएं और प्रोमो कोड GMT इवेंट के साथ अपने पहले ट्रांसफर पर $300 तक वापस पाएं। शर्तें और CIBC फॉरेन एक्सचेंज रेट्स लागू।
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828, 905-450-2828.
मोटर कार दिला दे, एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 6477022023, 647-702 V23।
लाइसेंस नंबर
10394। ਸ਼ਣ ਕਰਦੇ ਗਹਿਣੇ ਖਰੀਦਣੇ ਹਨ ਤਾਂ ਡੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ, ਯੂਨਿਟ 19 ਤੇ ਪਹੁੰਚੋ। ਕਸਟਮਾਈਜ਼ ਹਾਰ, ਪੈਂਡੈਂਟ, ਰਿੰਗ, ਸ਼ਾਪਾਂ, ਛੱਲੇ, ਵਾਲੀਆਂ ਬਣਾਉਣੀਆਂ ਨੇ। ਡੁਬਈ ਜਵੈਲਰਸ, ਨਵੀਂ ਸ਼ਿਪਮੈਂਟ ਚੈੱਕ ਕਰੋ ਡੁਬਈ ਜਵੈਲਰਸ ਦੀ ਲੋਕੇਸ਼ਨ ਤੇ। ਬੱਚਿਆਂ ਦੇ ਕੰਨ ਬਣਾਉਣੇ ਹਨ, ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ, ਰਾਸ਼ੀ ਦੇ ਨਾਗ ਲੈਣੇ ਨੇ। ਡੁਬਈ ਜਵੈਲਰਸ, ਡੁਬਈ ਜਵੈਲਰਸ, 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੇਡੀਓ ਖਬਰ ਸਾਹਿਬ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਜ਼। 416-465-1200, 416-465-1200 ਤੇ ਸੰਪਰਕ ਕਰੋ।
ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਸ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕ ਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100,
ਯੂਨਿਟ 7-8770 The Gore Road, Brampton. Visit www.techspirit.ca.
ਪਰਵਾਨ ਖੋਰ ਸਾਹਿਬ, ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ, ਔਰ ਸਾਡੇ ਸੈਕਿੰਡ ਆਵਰ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ। ਸੈਕਿੰਡ ਆਵਰ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦੇ ਉੱਤੇ ਟਿੱਪਣੀਆਂ ਦੇ ਨਾਲ, ਜਿਸ ਨੂੰ ਇਸ ਸਮੇਂ ਸਾਡੇ ਨਾਲ ਰਵੀ ਜੀ ਜੁੜ ਚੁੱਕੇ ਨੇ, ਉਹ ਗੱਲਾਂ ਬਾਤਾਂ ਕਰਨਗੇ। ਤੁਸੀਂ ਵੀ ਇਸ ਸੈਗਮੈਂਟ 'ਚ ਪਾਰਟੀਸਪੇਟ ਕਰਨਾ, ਜਿੰਨਾ ਅਰਲੀ ਫੋਨ ਕਰ ਲਓਗੇ ਉਨਾ ਬੈਟਰ ਰਹੇਗਾ। 9:30 ਐਗਜੈਕਟਲੀ ਹੁਣ ਤੋਂ ਅੱਧੇ ਘੰਟੇ ਨੂੰ ਮੈਂ ਇਹ ਸੈਗਮੈਂਟ ਰੈਪ ਅਪ ਕਰਨਾ। ਯੂਜਲੀ ਇਹ ਹੁੰਦਾ ਕਿ ਤੁਸੀਂ 9:25 ਦੇ ਉੱਤੇ ਫਿਰ ਸਾਰੀਆਂ ਲਾਈਨਾਂ ਨੇ ਜਿਹੜੀਆਂ ਉਦੋਂ ਕੁ ਫਲੈਸ਼ ਕਰਨ ਲੱਗ ਜਾਂਦੀਆਂ ਨੇ, ਜਾਂ ਫਿਰ ਜੇ ਅਸੀਂ ਕਦੇ ਸਿੱਧੂ ਦਾ ਨਾਂ ਲੈ ਦਈਏ ਉਦੋਂ ਤੁਹਾਡੀਆਂ ਲਾਈਨਾਂ ਫਲੈਸ਼ ਕਰਨ ਲੱਗ ਜਾਂਦੀਆਂ ਨੇ। ਅਤੇ ਜੇ ਕੋਈ ਵੀ ਤੁਹਾਨੂੰ ਕੋਈ ਪੜ੍ਹੀ ਸੁਣੀ ਖਬਰ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ, ਪੰਜਾਬ ਦੀਆਂ ਜੋ ਚੋਣਾਂ ਹੋ ਰਹੀਆਂ ਨੇ ਜਾਂ ਫਿਰ ਪੰਜਾਬ ਦੇ ਕਿਸੇ ਹੋਰ ਇਸ਼ੂ ਦੇ ਉੱਤੇ ਕੋਈ ਟਿੱਪਣੀ ਕਰਨੀ ਹੈ, ਤਾਂ ਜੇ ਪਹਿਲਾਂ ਕਾਲ ਕਰ ਲਓਗੇ ਤਾਂ ਸਾਨੂੰ ਵੀ ਚੰਗਾ ਲੱਗੇਗਾ ਅਤੇ ਤੁਹਾਡੀ ਵੀ ਗੱਲ ਆ ਜਿਹੜੀ ਉਹ ਔਨ ਏਅਰ ਹੋ ਜਾਏਗੀ ਅਤੇ ਉਸ ਦੇ ਉੱਤੇ ਪ੍ਰੋਪਰ ਡਿਸਕਸ਼ਨ ਵੀ ਹੋ ਜਾਏਗੀ। ਸੋ ਰਵੀ ਜੀ ਮੇਰੇ ਨਾਲ ਇਸ ਸਮੇਂ ਜੁੜ ਚੁੱਕੇ ਨੇ। ਰਵੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ। ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਔਰ ਸਭ ਤੋਂ ਪਹਿਲਾਂ ਤਾਂ ਮੈਂ ਦੀਪ ਸਿੱਧੂ ਬਾਰੇ ਹੋਰ ਜਾਣਨਾ ਚਾਹਾਂਗਾ ਕਿ ਕੱਲ੍ਹ ਲਗਾਤਾਰ ਉਸ ਦੀ ਸੋਸ਼ਲ ਮੀਡੀਆ ਅਤੇ ਨਾਲ ਦੀ ਨਾਲ ਮੇਨਸਟ੍ਰੀਮ ਮੀਡੀਆ ਦੇ ਉੱਤੇ ਉਸ ਦੀ ਖਬਰ ਆ ਜਿਹੜੀ ਉਹ ਚੱਲਦੀ ਰਹੀ ਹੈ, ਔਰ ਇਹਦੇ ਬਾਰੇ ਥੋੜ੍ਹਾ ਹੋਰ ਸਾਨੂੰ ਅਪਡੇਟ ਕਰ ਦਿਓ ਕਿ ਕੀ ਕੋਈ ਉਸ ਦਾ ਸਿਰਫ ਗੱਲਾਂ ਹੀ ਇਸ ਸਮੇਂ ਨੇ ਜਾਂ ਫਿਰ ਕੋਈ ਇਨਵੈਸਟੀਗੇਸ਼ਨ ਹੋਈ ਹੈ, ਉਸ ਦਾ ਕੋਈ ਨਤੀਜਾ ਜਾਂ ਫਿਰ ਕੋਈ ਹੋਰ ਐਂਗਲ ਕੋਈ ਸਾਹਮਣੇ ਆਇਆ ਹੋਵੇ, ਕੋਈ ਹੋਰ ਗੱਲਬਾਤ ਸਾਹਮਣੇ ਆਈ ਹੋਵੇ, ਉਹਨੂੰ ਅਪਡੇਟ ਕਰ ਦਿਓ।
ਦੇਖੋ ਗਰੇਵਾਲ ਸਾਹਿਬ, ਮੰਗ ਜ਼ਰੂਰ ਕੀਤੀ ਜਾ ਰਹੀ ਆ। ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਫਤਿਹਗੜ੍ਹ ਸਾਹਿਬ ਦੇ ਵਿੱਚ, ਹਰਿਆਣੇ ਤੋਂ ਇੱਕ ਨੌਜਵਾਨ ਸੀ ਔਰ ਨਾਲ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸੀ ਮਾਨ ਸਾਹਿਬ, ਔਰ ਦੂਜੇ ਪਾਸੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਛੱਡੀ ਸੀ ਇੱਕ ਲੇਡੀ ਬੈਠੇ ਸੀ। ਜਾਣੀ ਇਹਨਾਂ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਉਹਨਾਂ ਨੇ ਕੁਝ ਆਪਣੇ ਹਿਸਾਬ ਦੇ ਨਾਲ ਫੈਕਟ ਦੱਸੇ। ਉਹ ਕਹਿੰਦੇ ਅਸੀਂ ਮੌਕੇ ਤੇ ਸੀ, ਔਰ ਜੇ ਪੁਲਿਸ ਉਹਨਾਂ ਨੂੰ ਇਸ ਤਰੀਕੇ ਦਿਖਾ ਰਹੀ ਹੈ ਕਿ ਇੱਕ ਜਿਹੜੀ ਉਹਦੀ ਲੀਕਰ ਦੀ ਕੋਈ ਬੋਤਲ ਪਈ ਸੀ ਤਾਂ ਉਹ ਸੀਟ ਤੇ ਕਿਉਂ ਪਈ ਸੀ, ਐਡਾ ਵੱਡਾ ਐਕਸੀਡੈਂਟ ਹੋਇਆ ਉਹ ਥੱਲੇ ਕਿਉਂ ਨੀ ਗਿਰੀ, ਜਿਹੜੀ ਨਾਲ ਕੁੜੀ ਬੈਠੀ ਸੀ ਰੀਨਾ ਰਾਏ ਉਹਦੇ ਇੱਕ ਵੀ ਖਰੋਚ ਕਿਉਂ ਨਹੀਂ ਆਈ ਜਾਂ ਉਹਦੇ ਪੈਰਾਂ ਤੇ ਖਰੋਚ ਨਹੀਂ, ਉਹਦੇ ਤੇ ਕੋਈ ਖੂਨ ਦੇ ਛਿੱਟੇ ਨੀ ਹੈਗੇ, ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਉਹਨਾਂ ਦੇ ਵੱਲੋਂ ਜਾਣੀ ਸ਼ੱਕ ਸ਼ੰਕੇ ਜ਼ਾਹਰ ਕੀਤੇ ਜਾ ਰਹੇ ਸੀਗੇ। ਪਰ ਫੈਕਟ ਇਹਦੇ ਵਿੱਚ ਕਿੰਨੇ ਕੁ ਇਹ ਜਾਂਚ ਤੋਂ ਪਤਾ ਲੱਗੇਗਾ, ਪਰ ਸਿੱਧੇ ਤੌਰ ਤੇ ਜੇ ਆਪਾਂ ਆਪਾਂ ਇਸ ਇਨਵੈਸਟੀਗੇਸ਼ਨ ਦੇ ਫੈਕਟ ਤੇ ਜਾਈਏ ਤਾਂ ਪਰਿਵਾਰ ਜਦੋਂ ਬੋਡੀ ਉਹਨਾਂ ਨੂੰ ਦਿੱਤੀ ਗਈ ਤਾਂ ਪਰਿਵਾਰ ਸਿੱਧੇ ਤੌਰ ਤੇ ਉੱਥੋਂ ਦੇ ਪ੍ਰਸ਼ਾਸਨ ਨੂੰ ਇਹ ਲਿਖ ਕੇ ਦੇ ਕੇ ਆਇਆ ਕਿ ਨਹੀਂ ਇਹ ਇੱਕ ਕੁਦਰਤੀ ਹਾਦਸਾ ਸੀਗਾ, ਇਹ ਸੜਕ ਹਾਦਸਾ ਸੀਗਾ ਤੇ ਸਾਨੂੰ ਸਾਡੀ ਬੋਡੀ ਦਿੱਤੀ ਜਾਵੇ ਜੋ ਜੋ ਸਾਡੇ ਤੱਕ ਜਾਣਕਾਰੀ ਆ। ਹੁਣ ਜੇ ਇਸ ਇਨਵੈਸਟੀਗੇਸ਼ਨ ਨੂੰ ਖੋਲਣਾ ਹੈ ਜਾਂ ਕਿਸੇ ਨੇ ਖੁਲਵਾਉਣਾ ਹੈ ਤਾਂ ਫੈਮਿਲੀ ਤਾਂ ਘੱਟੋ ਘੱਟ ਉਹਦੇ ਵਿੱਚ ਇਨਵੋਲਵ ਨਹੀਂ ਹੋ ਸਕਦੀ। ਹੁਣ ਬਾਕੀ ਜਿਹੜੀਆਂ ਸੰਸਥਾਵਾਂ ਨੇ, ਜਥੇਬੰਦੀਆਂ ਨੇ, ਦਲ ਖਾਲਸਾ ਹੈ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਜਾਂ ਜਿਹੜੀਆਂ ਵੀ ਜਥੇਬੰਦੀਆਂ ਸਿੱਖ ਜਥੇਬੰਦੀਆਂ ਦੀਪ ਸਿੱਧੂ ਦੇ ਨਾਲ ਹਮੇਸ਼ਾ ਜੁੜੀਆਂ ਸੀ, ਉਹ ਮੰਗ ਜ਼ਰੂਰ ਕਰ ਰਹੀਆਂ ਨੇ, ਪਰ ਇਹਦੇ ਤੇ ਹਾਲੇ ਤੱਕ ਪਹਿਲ ਕਦਮੀ ਕਿਸੇ ਦੇ ਵੱਲੋਂ ਵੀ ਹਾਲੇ ਤੱਕ ਤਾਂ ਨਹੀਂ ਕੀਤੀ ਗਈ ਜੀ।
ਸਾਰਾ ਕੁਛ ਪੜ੍ਹਨ ਸੁਣਨ ਤੋਂ ਬਾਅਦ ਤੁਹਾਡਾ ਕੀ ਓਪੀਨੀਅਨ ਬਣਦਾ ਇਹ ਸਾਰੀ ਘਟਨਾਕ੍ਰਮ ਦੇ ਉੱਤੇ?
ਦੇਖੋ ਗਰੇਵਾਲ ਸਾਹਿਬ, ਮੇਰਾ ਓਪੀਨੀਅਨ ਬਹੁਤ ਜ਼ਿਆਦਾ ਤਾਂ ਮੈਟਰ ਨਹੀਂ ਕਰੂਗਾ, ਮੈਂ ਇਸ ਕਰਕੇ ਆਪਣਾ ਓਪੀਨੀਅਨ ਦੇ ਸਕਦਾ ਕਿ ਕੁਝ ਕੁ ਚੀਜ਼ਾਂ ਹੈ ਜਿਹੜੀਆਂ ਸ਼ੱਕ ਪੈਦਾ ਕਰਦੀਆਂ ਔਰ ਕੁਝ ਕੁ ਚੀਜ਼ਾਂ ਹੈ ਜਿਹਨਾਂ ਨੂੰ ਆਪਾਂ ਜੇਕਰ ਫੈਕਟ ਦੇ ਤੌਰ ਤੇ ਲਈਏ ਤਾਂ ਉਹ ਚੀਜ਼ਾਂ ਜੈਨੂਅਨ ਹੈਗੀਆਂ ਨੇ। ਇੱਕ ਜਦੋਂ ਕੋਈ ਹਾਦਸਾ ਹੁੰਦਾ, ਹੁਣ ਜੇ ਟਰੱਕ ਦੀ ਜਿਵੇਂ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਵੀ ਜੇਕਰ ਟਰੱਕ ਦੀਆਂ ਉਹ ਮਾਰੇ ਹੋਏ ਬ੍ਰੇਕਸ ਨੂੰ ਦੇਖਦੇ ਹਾਂ ਔਰ ਨਾਲ ਜਿਹੜੇ ਇੱਕ ਖਾਲੀ ਟਰੈਕ ਖੱਬੇ ਪਾਸੇ ਵੀ ਹੈਗਾ, ਦੋ ਟਰੈਕ ਸੱਜੇ ਪਾਸੇ ਖਾਲੀ ਨੇ, ਫਿਰ ਵਿਚਾਲੇ ਜਾਂਦੇ ਟਰੱਕ ਨੇ ਬ੍ਰੇਕ ਕਿਉਂ ਮਾਰੀ, ਇਹਦਾ ਹਾਲੇ ਤੱਕ ਪਤਾ ਨਹੀਂ ਲੱਗਾ। ਔਰ ਦੂਜੀ ਗੱਲ, ਜੇਕਰ ਰੀਨਾ ਰਾਏ ਨੂੰ ਕੋਈ ਵੀ ਜਾਣੀ ਸੱਟ ਨਹੀਂ ਲੱਗੀ ਜਾਂ ਉਹਨਾਂ ਨੂੰ ਕੋਈ ਚੋਟ ਨਹੀਂ ਲੱਗੀ ਤਾਂ ਉਹ ਇਹ ਫੈਕਟ ਨਹੀਂ ਹੋ ਸਕਦਾ ਵੀ ਰੀਨਾ ਰਾਏ ਉਹਦੇ ਵਿੱਚ ਇਨਵੋਲਵ ਹੋਣਗੇ ਜਾਂ ਦੀਪ ਸਿੱਧੂ ਨੂੰ ਨੁਕਸਾਨ ਪਹੁੰਚਾਉਣ ਦੇ ਵਿੱਚ ਰੀਨਾ ਰਾਏ ਦਾ ਕੋਈ ਹੱਥ ਹੋ ਸਕਦਾ, ਕਿਉਂਕਿ ਉਹ ਕੁਦਰਤੀ ਹੈ ਕਿ ਜਦੋਂ ਕੋਈ ਡਰਾਈਵਰ ਗੱਡੀ ਚਲਾ ਰਿਹਾ ਤਾਂ ਉਹਨੂੰ ਕੱਟ ਖੱਬੇ ਪਾਸੇ ਨੂੰ ਹੀ ਮਾਰੂਗਾ ਉਹ, ਕਿਉਂਕਿ ਬਹੁਤੀਆਂ ਗੱਡੀਆਂ ਆਪਾਂ ਇੰਡੀਆ ਦੇ ਵਿੱਚ ਦੇਖਦੇ ਹਾਂ ਇਹ ਕੱਟ ਮਾਰ ਕੇ ਗੱਡੀ ਸਿੱਧੇ ਕਿਸੇ ਦਰਖਤ ਦੇ ਨਾਲ ਟਕਰਾ ਜਾਂਦੀ ਹੈ, ਛੋਟੇ ਜਿਹੜੇ ਜੀ ਟੀ ਰੋਡ ਹੁੰਦੇ ਆ ਹਾਈਵੇ ਤੇ ਤਾਂ ਬਹੁਤੇ ਦਰਖਤ ਹੈ ਨੀ, ਛੋਟੇ ਉਹ ਦਰਖਤ ਦੇ ਨਾਲ ਟਕਰਾਉਂਦੀ ਆ। ਇਹਦੀ ਮੈਂ ਮਤਲਬ ਇਹ ਹੈ ਕਿ ਕੱਟ ਖੱਬੇ ਪਾਸੇ ਮਾਰਿਆ ਗਿਆ ਸੀਗਾ, ਖੱਬੇ ਪਾਸੇ ਹੀ ਕੱਟ ਵੱਜਦਾ ਜ਼ਿਆਦਾਤਰ, ਜਦੋਂ ਖੱਬੇ ਪਾਸੇ ਕੱਟ ਵੱਜੂਗਾ ਜੇ ਤਾਂ ਗੱਡੀ ਨੂੰ ਜਗ੍ਹਾ ਬਚਦੀ ਹੈ ਤਾਂ ਗੱਡੀ ਮੂਰਲੀ ਗੱਡੀ ਤੋਂ ਬਚ ਕੇ ਦੂਜੇ ਪਾਸੇ ਨੂੰ ਨਿਕਲ ਜੂਗੀ, ਜੇ ਨਹੀਂ ਜਗ੍ਹਾ ਬਚਦੀ ਤਾਂ ਉਹ ਕੁਦਰਤੀ ਹੈ ਕਿ ਸਾਹਮਣੇ ਜਾਂਦੀ ਚੀਜ਼ ਦੇ ਵਿੱਚ ਟਕਰਾਊਗੀ
ਜੀ,
ਜਿਹੜਾ ਵੱਡਾ ਨੁਕਸਾਨ ਉਹ ਡਰਾਈਵਰ ਦਾ ਹੀ ਹੋਊਗਾ।
ਇੱਕ ਮੈਨੂੰ ਇਹ ਦੱਸੋ ਕਿ ਟਰੱਕ ਚੱਲ ਰਿਹਾ ਸੀ ਜਾਂ ਕਈ ਕਹਿੰਦੇ ਖੜਾ ਟ੍ਰੇਲਰ ਚ ਵੱਜੀ, ਕਈ ਕਹਿੰਦੇ ਚੱਲ ਰਿਹਾ ਟ੍ਰੇਲਰ ਦੇ ਵਿੱਚ ਵੱਜੀ ਆ ਉਹ?
ਨਹੀਂ, ਟਰੱਕ ਖੜਾ ਨਹੀਂ ਸੀ ਜੀ, ਖੜਾ ਨਹੀਂ ਸੀ, ਟਰੱਕ ਜਾ ਰਿਹਾ ਸੀਗਾ ਔਰ ਜਿਹੜੇ ਜਿਹੜੇ ਉਹ ਬ੍ਰੇਕ ਵੱਜੀ ਹੋਈ ਆ ਉਹ ਬ੍ਰੇਕ ਟਰੱਕ ਦੀ ਹੀ ਹੈ ਔਰ ਇਹਦੇ ਦੇ ਸ਼ੱਕ ਇਸ ਕਰਕੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਜੇ ਜੇ ਉਹਨੂੰ ਬ੍ਰੇਕ ਮਾਰਨੀ ਪਈ ਤਾਂ ਉਹਦੀ ਵਜ੍ਹਾ ਕੀ ਸੀਗੀ? ਇਹਦੇ ਚ ਕੋਈ ਸ਼ੱਕ ਨਹੀਂ ਕਿ ਜਾਂਦੀ ਗੱਡੀ ਨੂੰ ਬ੍ਰੇਕ ਪੈ ਵੀ ਜਾਂਦੀ ਆ ਹਾਈਵੇ ਤੇ, ਕੋਈ ਅੱਗੋ ਜਾਨਵਰ ਆ ਜਾਂਦਾ ਹੈ ਜਾਂ ਕੋਈ ਛੋਟਾ ਵਹੀਕਲ ਜਿਹਦਾ ਜਿਹਦੇ ਕੋਈ ਰਿਫਲੈਕਟਰ ਨਹੀਂ ਲੱਗਾ ਰਾਤ ਨੂੰ ਜਾਂ ਜਾਂ ਕੋਈ ਹੋਰ ਵਜ੍ਹਾ ਕਰਕੇ ਬ੍ਰੇਕ ਮਾਰਨੀ ਪੈ ਸਕਦੀ ਹੁੰਦੀ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਆਪਾਂ ਨੂੰ ਪਤਾ ਹੈ ਕੁਦਰਤੀ ਚੀਜ਼ਾਂ ਨੇ, ਪਰ ਉਹਨੂੰ ਕਿਉਂ ਲੋੜ ਪਈ ਸੀ ਇਹ ਨਹੀਂ ਹਾਲੇ ਤੱਕ ਕੁਛ ਪਤਾ ਲੱਗਾ। ਹਾਲਾਂਕਿ ਜਿਵੇਂ ਕੱਲ ਵੀ ਭਾਈ ਸਾਹਿਬ ਦੱਸ ਰਹੇ ਸੀ ਵੀ ਹਰਿਆਣਾ ਦੀ ਪੁਲਿਸ ਕਹਿ ਰਹੀ ਹੈ ਕਿ ਅਸੀਂ ਭਾਈ ਇਨਵੈਸਟੀਗੇਟ ਕਰ ਰਹੇ ਹਾਂ, ਉਸ ਬੰਦੇ ਦਾ ਸਾਰਾ ਡਾਟਾ ਬਾਹਰ ਆ ਚੁੱਕਿਆ, ਬੰਦਾ ਫਰਾਰ ਹੈ, ਤਾਂ ਉਹ ਜਾਣੀ ਵਜ੍ਹਾ ਨਹੀਂ ਪਤਾ ਲੱਗੀ। ਘਟਨਾ ਹੋਈ ਹੈ, ਹਾਦਸਾ ਹੋਇਆ, ਬਹੁਤ ਬੁਰਾ ਹੋਇਆ, ਪਰ ਇਹ ਕਈ ਪਹਿਲੂਆਂ ਤੋਂ ਇੱਥੇ ਜਿਹੜਾ ਹਾਲੇ ਤੱਕ ਮੀਡੀਆ 'ਚ ਚਰਚਾ ਜ਼ਰੂਰ ਹੋ ਰਹੀ ਹੈ, ਪਰ ਜੇ ਕਹੀਏ ਵੀ ਆਪਾਂ ਲੀਗਲ ਤੌਰ 'ਤੇ ਕੋਈ ਕਾਰਵਾਈ ਹੋ ਰਹੀ ਹੈ, ਹਾਲੇ ਤੱਕ ਐਸਾ ਕੁਛ ਨਹੀਂ ਸਾਹਮਣੇ ਆਇਆ ਜੀ।
ਜਿਹਾਂ ਤੋਂ ਜੁੜੇ ਪ੍ਰੋਮ ਖਬਰ ਸਾਹ ਦੇ ਨਾਲ, ਔਰ ਤੁਸੀਂ ਕੋਈ ਟਿੱਪਣੀ ਕਰਨੀ ਚਾਹੁੰਦੇ ਹੋ 416-620-1778 ਸਟੂਡੀਓ ਨੰਬਰ ਹੈ 416-620-1778 416-620-1778। ਔਰ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ UK ਟਰੱਕ ਟ੍ਰੇਨਿੰਗ ਸੈਂਟਰ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ। ਕੁਲਦੀਪ ਗਰੇਵਾਲ ਜੀ ਦਾ ਨੰਬਰ ਹੈ 647-894-8590। ਕੁਲਦੀਪ ਗਰੇਵਾਲ ਜੀ ਦਾ ਨੰਬਰ ਹੈ। ਕੁਲਦੀਪ ਗਰੇਵਾਲ ਅਤੇ ਜੀਤਪਾਲ ਦਿਓਲ ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ, ਮਿਸਾਗਾ ਅਤੇ ਕੈਂਬਰਿਜ ਤੋਂ 647-895-8090 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਅਵਤਾਰ ਮਿਨਹਾਸ ਜੀ ਦਾ ਨੰਬਰ ਦੇ ਦੇਵਾਂ ਇਹਨਾਂ ਦੇ ਪਾਸ। ਨਿਊ ਕੈਸਲ ਦੇ ਵਿੱਚ ਨਵਾਂ ਪ੍ਰੋਜੈਕਟ ਆ ਰਿਹਾ ਘਰਾਂ ਦਾ, ਤੁਸੀਂ ਉਸ ਨੂੰ ਖਰੀਦਣਾ ਹੈ ਬੁੱਕ ਕਰਾਉਣਾ ਇਹਨਾਂ ਪਾਸੋਂ ਘਰ ਜਾਂ ਫਿਰ ਤੁਸੀਂ ਇਹਨਾਂ ਨਾਲ ਇਹਨਾਂ ਦੀ ਬ੍ਰੋਕਰੇਜ ਜੁਆਇਨ ਕਰਕੇ ਘਰ ਵੇਚਣੇ ਨੇ ਖੁਦ ਡਾਇਰੈਕਟ ਐਕਸੈਸ ਐਕਸਕਲੂਸਿਵ ਐਕਸੈਸ ਇਹਨਾਂ ਦੇ ਪਾਸ ਹੋਵੇਗਾ 416-744-9393 ਦੇ ਉੱਤੇ ਕਾਲ ਕਰ ਲੈਣੀ ਹੈ 416-744-9393 ਅਵਤਾਰ ਮਿਨਹਾਸ ਜੀ ਦਾ ਨੰਬਰ ਹੈ 416-744-9393 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਕਿਹੜੀ ਹੋਮਿਓਪੈਥੀ ਡਾਕਟਰ ਕੁਲਦੀਪ 647-0055 ਅਤੇ ਸੈਲਨ ਫਿਕਸ ਤੋਂ ਸ਼ਾਨ ਜੀ ਦਾ ਨੰਬਰ ਹੈ 905-790-9999 905-790-9999 ਇਹ ਸ਼ਾਨ ਜੀ ਦਾ ਨੰਬਰ ਹੈ ਸੈਲਨ ਫਿਕਸ ਤੋਂ ਤੇ ਰਵੀ ਜੀ ਇਸ ਤੋਂ ਬਾਅਦ ਆਪਾਂ ਵਾਪਸ ਪਰਤਦੇ ਹਾਂ ਪੰਜਾਬ ਦੀ ਇਸ ਸਮੇਂ ਸਿਆਸਤ ਦੇ ਉੱਤੇ ਚੰਨੀ ਦਾ ਜਿਹੜਾ ਪਹੀਆ ਮਾਮਲਾ ਆ ਉਹ ਗਰਮਾਇਆ ਹੋਇਆ ਇਹ ਏਡੀ ਕਿੱਡੀ ਕੁ ਗੱਲ ਇਹਨਾਂ ਨੇ ਕਹਿ ਦਿੱਤੀ ਤੇ ਜਿਸ ਦਾ ਨੋਟਿਸ ਨਰਿੰਦਰ ਮੋਦੀ ਸਾਹਿਬ ਹੋਣਾ ਨੇ ਵੀ ਲਿਆ
ਦੇਖੋ ਇਹ ਸਿਆਸਤ ਹੈ ਗਰੇਵਾਲ ਸਾਹਿਬ ਇਹ ਕਿਉਂਕਿ ਅੱਜ ਨਹੀਂ ਕਿਹਾ ਇਹ ਤਾਂ ਬਹੁਤ ਸਾਰੇ ਲੀਡਰਾਂ ਨੇ ਪਹਿਲਾਂ ਵੀ ਇਹ ਸ਼ਬਦ ਵਰਤੇ ਨੇ ਹੁਣ ਸੀਐਮ ਨੇ ਜੇਕਰ ਚਰਨਜੀਤ ਚੰਨੀ ਤਾਂ ਉਹਨਾਂ ਦਾ ਉਹਨਾਂ ਦਿੱਤੇ ਹੋਏ ਬਿਆਨ ਤੇ ਜਾਣੀ ਰਿਐਕਟ ਜਿਹੜਾ ਹੈ ਉਹ ਵੱਧ ਹੋਊਗਾ ਇਹ ਸੁਭਾਵਿਕ ਜੀ ਗੱਲ ਹੈ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਆਪਣੇ ਕਲੈਰੀਫਿਕੇਸ਼ਨ ਵੀ ਦਿੱਤੀ ਹੈ ਕਿ ਉਹਨਾਂ ਦੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਜਿਸ ਤੇ ਸਾਰਾ ਰਿਐਕਸ਼ਨ ਹੋ ਰਿਹਾ ਇਹ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਆਪ ਵੀ ਅੱਜ ਇੱਕ ਵੀਡੀਓ ਜਾਰੀ ਕੀਤੀ ਦੇਖੋ ਇਹ ਬਿਆਨ ਜਿਹੜੇ ਆ ਲਗਾਤਾਰ ਉਹ ਕਹਿੰਦੇ ਸੀ ਕਿ ਇੱਕ ਦਿੱਲੀ ਦਾ ਭਈਆ ਆ ਕੇ ਕੀ ਪੰਜਾਬ ਤੇ ਰਾਜ ਕਰੂਗਾ ਜਾਂ ਉਹ ਦੱਸੂਗਾ ਕਿ ਪੰਜਾਬ ਦੀ ਧਰਾਤਲ ਕੀ ਹੈ ਪੰਜਾਬ ਦਾ ਜਿਹੜਾ ਹੈਗਾ ਉਹ ਸੱਭਿਆਚਾਰ ਕੀ ਹੈ ਜਾਂ ਪੰਜਾਬ ਨੂੰ ਕਿਵੇਂ ਬਚਾਇਆ ਜਾਊਗਾ ਕੁਛ ਇਸ ਤਰ੍ਹਾਂ ਦਾ ਬਿਆਨ ਹੈ ਇਹ ਸ਼ਬਦ ਪਹਿਲੀ ਵਾਰ ਨਹੀਂ ਯੂਜ਼ ਹੋਏ ਇਸ ਤੋਂ ਪਹਿਲਾਂ ਕਈ ਲੀਡਰਾਂ ਨੇ ਯੂਜ਼ ਕੀਤੇ ਨੇ ਪਹਿਲੀ ਵਾਰ ਸ਼ਬਦ ਯੂਜ਼ ਨਹੀਂ ਹੋਇਆ ਸੀ ਬਹੁਤ ਸਮੇਂ ਤੋਂ ਸੁਣਦੇ ਆ ਰਹੇ ਹਾਂ ਕੇਜਰੀਵਾਲ ਹੋਰਾਂ ਨੂੰ ਇਹ ਗੱਲ ਕਹਿੰਦੀ ਹੈ ਕਹਿੰਦੇ ਨੇ ਲੋਕ ਕਿ ਦਿੱਲੀ ਦੇ ਭਈਏ ਆ ਕੇ 2017 ਦੇ ਵਿੱਚ ਵੀ ਇਹ ਸ਼ਬਦ ਚੱਲਦਾ ਰਿਹਾ ਇਹ ਹੁਣ ਨੀ 2017 ਦੇ ਵਿੱਚ ਵੀ ਇਹ ਗੱਲਾਂ ਹੁੰਦੀਆਂ ਰਹੀਆਂ ਸੀ
ਉਦਾਂ ਅਸਲ ਦੇ ਵਿੱਚ ਭਈਆ ਸ਼ਬਦ ਕੋਈ ਮਾੜਾ ਤਾਂ ਨੀ ਭਈਆ ਭਰਾ ਨੂੰ ਵੀ ਕਹਿੰਦੇ ਨੇ ਭਈਆ ਭਈਆ ਤੋਂ ਭਈਆ ਬਣਿਆ ਭਰਾ
ਪਰ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਭਈਆ ਹੋਰ ਤਰੀਕੇ ਨਾਲ ਲਿਆ ਜਾਂਦਾ ਤੁਹਾਨੂੰ ਵੀ ਪਤਾ ਹੈ
ਤਰੀਕਾ ਲਿਆ ਜਾਂਦਾ ਹੋਰ ਪਰ ਅਸਲ ਸ਼ਬਦ ਦੇ ਤਾਂ ਮਾਣੇ ਉਹੀ ਨਿਕਲਦੇ ਨੇ ਭਈਆ ਤੋਂ ਭਈਆ ਬਣਾਇਆ
ਦੇ ਮਾਇਨੇ ਸਹੀ ਨੇ ਸ਼ਬਦ ਦੇ ਮਾਇਨੇ ਸਹੀ ਨੇ ਆਪਣੇ ਪੰਜਾਬੀਆਂ ਨੇ ਭਈਆ ਨੂੰ ਭਈਆ ਬਣਾਇਆ
ਜੀ 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 ਤੇ ਇਹ ਤੋਂ ਇਲਾਵਾ ਹੋਰ ਕੀ ਨਰਿੰਦਰ ਮੋਦੀ ਸਾਹਿਬ ਹੋਣਾ ਦੀ ਜੋ ਅਵਾਰਡ ਦੀ ਰੈਲੀ ਹੈ ਉਹਦੇ ਚ ਕੀ ਐਲਾਨ ਕਰਕੇ ਕੀ ਉਹਦੇ ਨਾਲ ਕੀ ਫਰਕ ਪਵੇਗਾ
ਦੇਖੋ ਇੱਕ ਪਠਾਨਕੋਟ ਸੀ ਰੈਲੀ ਅਬੋਹਰ ਰੈਲੀ ਸੀਗੀ ਦੋਨਾਂ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ ਜੀ ਅਬੋਹਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਕੋਈ ਨਸ਼ੇ ਤੋਂ ਨਿਜ਼ਾਤ ਦਵਾ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਭਾਜਪਾ ਹੈ ਔਰ ਉਹ ਕਹਿੰਦੇ ਨੇ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ ਤਾਂ ਲੋਕ ਸਾਨੂੰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ NDA ਦੀ ਸਰਕਾਰ ਆ ਰਹੀ ਹੈ ਔਰ ਦੂਜੇ ਪਾਸੇ ਪਠਾਨਕੋਟ ਦੇ ਵਿੱਚ ਵੀ ਉਹਨਾਂ ਨੇ ਇੱਕ ਰੈਲੀ ਕੀਤੀ ਉਹਨਾਂ ਨੇ ਅਬੋਹਰ ਦੇ ਵਿੱਚ ਵੀ ਕਿਹਾ ਕਿ ਮੇਰੀ ਇਹ ਆਖਰੀ ਰੈਲੀ ਹੈ ਔਰ ਅਪੀਲ ਕਰਦੇ ਨੇ ਉਹ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਸੀਟਾਂ ਜਿਤਾਈਆਂ ਜਾਣ ਪਰ ਇੱਥੇ ਉਹ ਇਹ ਵੀ ਗੱਲ ਮੰਨ ਚੁੱਕੇ ਨੇ ਕਿਤੇ ਨਾ ਕਿਤੇ ਕਿ ਜਿਹੜੇ ਪੇਂਡੂ ਖਿੱਤੇ ਹੈਗੇ ਨੇ ਉਹਨਾਂ ਦੇ ਵਿੱਚ ਭਾਜਪਾ ਦੇ ਲੀਡਰਾਂ ਨੂੰ ਜਾਣੀ ਉਹਨਾਂ ਬਲ ਨਹੀਂ ਮਿਲ ਰਿਹਾ ਕਿਉਂਕਿ ਫੈਕਟ ਕਿਸਾਨੀ ਅੰਦੋਲਨ ਦਾ ਹੈਗਾ ਹੈ ਔਰ ਉਹਨਾਂ ਦੇ ਜਿਹੜੇ ਸਟਾਰ ਪ੍ਰਚਾਰਕ ਹੈਗੇ ਆ ਉਹਨਾਂ ਦਾ ਵੀ ਲਗਾਤਾਰ ਵਿਰੋਧ ਹੁੰਦਾ ਹੈ ਉਹ ਇਸ ਗੱਲ ਨੂੰ ਸਮਝ ਚੁੱਕੇ ਨੇ ਪਰ ਦੇਖੋ ਇਸ ਤੋਂ ਪਹਿਲਾਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਜਦੋਂ ਅਕਾਲੀ ਦਲ ਦੇ ਨਾਲ ਸਮਝੌਤਾ ਹੁੰਦਾ ਹੈ ਜਾਣੀ ਗੱਠਜੋੜ ਹੁੰਦਾ ਹੈ 97 ਦੇ ਵਿੱਚ ਤਾਂ ਉਦੋਂ 18 ਸੀਟਾਂ ਤੇ ਕਾਬਜ਼ ਹੁੰਦੀ ਹੈ ਭਾਜਪਾ ਉਸ ਤੋਂ ਅਗਲੀਆਂ ਚੋਣਾਂ ਦੇ ਵਿੱਚ ਇੱਕ ਸੀਟ ਵੱਧ ਕੇ 19 ਹੋ ਜਾਂਦੀਆਂ ਪਰ ਜਿਵੇਂ ਚੱਲਦੇ ਚੱਲਦੇ 17 ਆਉਂਦਾ 17 ਦੇ ਵਿੱਚ ਸਿਰਫ 3 ਸੀਟਾਂ ਰਹਿ ਜਾਂਦੀਆਂ ਹੁਣ ਭਾਜਪਾ ਕੱਲੀ ਮੈਦਾਨ ਦੇ ਵਿੱਚ ਉਤਰੀ ਆ ਔਰ ਸਹਿਯੋਗ ਦੇ ਰਹੀਆਂ ਨੇ ਦੂਜੀਆਂ ਪਾਰਟੀਆਂ ਜਾਣੀ ਮੋਢੀ ਭਾਜਪਾ ਹੈ ਤਾਂ ਕੋਸ਼ਿਸ਼ ਉਹਨਾਂ ਦੀ ਇਹ ਹੈ ਕਿ ਘੱਟੋ ਘੱਟ ਪੰਜਾਬ ਦੇ ਵਿੱਚ 35 ਸੀਟਾਂ ਤੇ ਜਿਹੜਾ ਹੈਗਾ ਉਹ ਕਾਬਜ਼ ਹੋਇਆ ਜਾਵੇ ਜਿੱਤੀਆਂ ਜਾਣ ਇਹ ਘੱਟੋ ਘੱਟ ਕੋਸ਼ਿਸ਼ ਹੈ ਬੀਜੇਪੀ ਦੀ ਔਰ ਕੋਸ਼ਿਸ਼ ਉਹਨਾਂ ਦੀ ਇਹ ਹੈ ਕਿ ਜਿਹੜੇ ਸ਼ਹਿਰੀ ਇਲਾਕੇ ਹੈਗੇ ਆ ਜਿੱਥੇ ਜ਼ਿਆਦਾਤਰ ਜਾਣੀ ਹਿੰਦੂ ਗਿਣਤੀ ਹੈਗੀ ਆ ਹਿੰਦੂ ਵੋਟਰਾਂ ਦੀ ਗਿਣਤੀ ਹੈ ਉਹਨੂੰ ਪ੍ਰਭਾਵਿਤ ਕੀਤਾ ਜਾਵੇ ਮੈਂ ਕੁਝ ਸ਼ਹਿਰਾਂ ਦੇ ਨਾਮ ਲੈਣਾ ਚਾਹੂੰਗਾ ਜਿਸ ਦੇ ਵਿੱਚ ਹਿੰਦੂ ਹਲਕੇ ਜਿਹੜੇ ਨੇ ਮੈਂ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਪਠਾਨਕੋਟ ਹੈ ਜੀ ਦੀਨਾ ਨਗਰ ਹੈ ਮੁਕੇਰੀਆ ਦਸੂਹਾ ਹੁਸ਼ਿਆਰਪੁਰ ਫਗਵਾੜਾ ਲੁਧਿਆਣਾ ਅੰਮ੍ਰਿਤਸਰ ਜਲੰਧਰ, ਫਿਰੋਜ਼ਪੁਰ, ਅਬੋਹਰ, ਫਾਜ਼ਿਲਕਾ ਔਰ ਰਾਜਪੁਰਾ। ਦੇਖੋ ਇਹਨਾਂ ਸ਼ਹਿਰਾਂ ਦੇ ਵਿੱਚ ਰਾਮ ਮੰਦਿਰ ਤੇ ਅਯੁੱਧਿਆ ਦੇ ਰਾਮ ਮੰਦਿਰ ਦੇ ਨਾਲ ਜੈ ਸ਼੍ਰੀ ਰਾਮ ਦੇ ਹੋਰਡਿੰਗ ਲੱਗੇ ਹੋਏ ਨੇ
ਜੀ।
ਔਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ 97 ਦੇ ਵਿੱਚ ਜਦੋਂ ਗੱਠਜੋੜ ਹੁੰਦਾ ਉਦੋਂ 22 ਦੇ ਵਿੱਚੋਂ 18 ਜਿੱਤੀਆਂ, ਫਿਰ ਉਸ ਤੋਂ ਬਾਅਦ 19 ਦੇ ਵਿੱਚ 19 ਸੀਟਾਂ ਜਿੱਤੀਆਂ, 17 ਚ 3 ਰਹਿ ਜਾਂਦੀਆਂ। ਤਾਂ ਕੋਸ਼ਿਸ਼ ਇਹ ਹੈ ਕਿ ਇਹ ਦੋ ਚੀਜ਼ਾਂ ਨੂੰ ਲਗਾਤਾਰ ਫਲੈਸ਼ ਕੀਤਾ ਜਾਂਦਾ, ਜਾਣੀ ਸਿੱਖ ਔਰ ਹਿੰਦੂ ਵੋਟ ਨੂੰ ਜਾਣੀ ਇੱਕ ਤਰਾਜ਼ੂ ਦੇ ਵਿੱਚ ਤੋਲਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ। ਉਹ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕਰਦੇ ਨੇ, ਇੱਕ ਕੋਰੀਡੋਰ ਦਾ ਜ਼ਿਕਰ ਕਰਦੇ ਨੇ, ਫਿਰ ਰਾਮ ਮੰਦਿਰ ਦਾ ਜ਼ਿਕਰ ਹੁੰਦਾ, ਅਯੁੱਧਿਆ ਦਾ ਜ਼ਿਕਰ ਹੁੰਦਾ। ਜਾਣੀ ਕੋਸ਼ਿਸ਼ ਇਹ ਹੈ ਕਿ ਜਿਹੜੇ ਸ਼ਹਿਰੀ ਇਲਾਕੇ ਹੈਗੇ ਆ ਉਹਨਾਂ ਚੋਂ ਘੱਟੋ ਘੱਟ ਇਸ ਵਾਰ 30-35 ਸੀਟਾਂ ਜਿੱਤੀਆਂ ਜਾ ਸਕਣ
ਜੀ। ਔਰ ਸਾਡੇ ਨਾਲ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈ, ਸਵਾਗਤ ਹੈ ਪ੍ਰੋਗਰਾਮ ਵਿੱਚ। ਸਤਿ ਸ੍ਰੀ ਅਕਾਲ ਜੀ।
ਭਾਜੀ ਉਹ ਜਿਹੜੇ ਹਿਸਾਬ ਨਾਲ ਭਾਜੀ ਨੇ ਬਿਆਨ ਦਿੱਤਾ, ਕੋਈ ਮਾੜੀ ਗੱਲ ਨੀ ਕੀ? ਜੇਕਰ ਕਹਿ ਦਿੱਤਾ ਵੀ ਉਹ ਦਿੱਲੀ ਤੋਂ ਆ ਕੇ ਭਈਆ ਸਾਨੂੰ ਕੋਈ ਦੱਸੂਗਾ, ਉਹ ਤੇ ਜੇ ਹੁਣ ਦਿੱਲੀ ਵਾਲੇ ਕਹਿ ਦੇਣ ਕਿ ਪੰਜਾਬ ਤੋਂ ਆ ਕੇ ਸਾਨੂੰ ਕੋਈ ਸਰਦਾਰ ਦੱਸੂਗਾ, ਤੇ ਇਹ ਤੇ ਕੋਈ ਅਸੀਂ ਤੇ ਗੁੱਸਾ ਨੀ ਕਰਾਂਗੇ
ਜੀ। ਜੀ
ਹਾਂਜੀ ਉਹਦੀ ਕੋਈ ਮਾੜੀ ਗੱਲ ਨੀ। ਉਹ ਮੇਰੇ ਫਰੈਂਡ ਵੀ ਹੈਗੇ ਯੂਪੀ ਤੋਂ, ਉਹ ਤੇ ਖੁਦ ਕਹਿੰਦੇ ਕੀ ਰਾਮ ਜਾਵੇ ਵੀ ਭਈਆ ਉਹ ਕਹਿੰਦੇ ਕੋਈ ਸਾਡਾ ਕੋਈ ਮਾੜਾ ਗੱਲ ਥੋੜੀ ਆ।
ਨਿਤਿਸ਼ ਕੁਮਾਰ ਨੇ ਇਸ ਚੀਜ਼ ਦਾ ਨੋਟਿਸ ਲਿਆ। ਨਿਤਿਸ਼ ਕੁਮਾਰ ਹੋਣਾ ਨੇ ਵੀ ਕਿਹਾ ਕਿ ਪੰਜਾਬੀ ਭੁੱਲ ਗਏ ਕਿ ਬਿਹਾਰ ਦੇ ਭਈਆ ਨੇ ਆ ਕੇ ਕਿੰਨਾ ਪੰਜਾਬ ਦੀ ਸੇਵਾ ਕੀਤੀ ਆ। ਤੇ ਬਾਕੀ ਮੋਦੀ ਸਾਹਿਬ ਦੀ ਗੱਲ ਹੋਈ ਸੀ, ਉਹਨਾਂ ਨੇ ਇਹ ਵੀ ਗੱਲ ਕਰ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਰਵਿਦਾਸ ਜੀ ਇਹ ਵੀ ਪੰਜਾਬ ਤੋਂ ਬਾਹਰ ਦੇ ਹੀ ਨੇ, ਪਰ ਉਹਨਾਂ ਨੇ ਆ ਕੇ ਪੰਜਾਬ ਦੀ ਕਾਇਆ ਜਿਹੜੀ ਆ ਕਲਪ ਦਿੱਤੀ ਹੈ, ਬਦਲ ਦਿੱਤੀ ਹੈ, ਸਭ ਕੁਛ ਬਦਲ ਦਿੱਤਾ ਉਹਨਾਂ ਨੇ ਆ ਕੇ। ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਜ਼ਿਕਰ ਕੀਤਾ ਕਿ ਉਹ ਵੀ ਇੱਥੋਂ ਬਿਹਾਰ ਦੇ ਹੀ ਜੰਮੇ ਨੇ।
ਬਾਕੀ ਨਾ ਤੇ ਜਿਹੜਾ ਬਿਹਾਰ ਦਾ ਕਿੰਨਾ ਵਿੱਚ ਨਾ ਆਇਆ ਨਾ ਯੂਪੀ ਦਾ ਆਇਆ, ਮੈਨੂੰ ਸਮਝ ਨਹੀਂ ਆਉਂਦੀ। ਲੋਕੀ ਸੁਣਦੇ ਘਾਟਿਆਂ ਦੇ ਬਿਆਨ ਜ਼ਿਆਦਾ ਦਿੰਦੇ ਆ। ਬਾਕੀ ਸਾਡੇ ਕਿੰਨਾ ਤੁਹਾਨੂੰ ਬਿਕਰਮ ਜੀ ਤੇ ਕਿੰਨਾ ਸਿੱਧੂ ਦੇ ਇਲਾਕੇ ਦੀ ਗੱਲ ਦੱਸਾਂ, ਸਾਡੇ ਦੀ
ਸਿੱਧੂ ਹਾਰ ਰਿਹਾ
ਬਿਕਰਮ ਨਹੀਂ ਹਾਰ ਕੀ ਰਿਹਾ ਦੱਸੋ। ਸਾਡੇ ਪਿੰਡ ਬਿਕਰਮ ਜੀ ਨੇ 10 ਲੱਖ ਦੇ ਹੋਰਡਿੰਗ ਹੀ ਕਿੰਨਾ ਲਵਾ ਦਿੱਤੇ ਆ ਵੀ ਬਈ ਮੇਰੇ ਹੋਰਡਿੰਗ ਤੇ ਲਾਓ, ਵੋਟ ਪਾਉਣੀ ਆ ਤੇ ਬਾਅਦ ਦੀ ਗੱਲ ਆ। ਹਾਂਜੀ ਰੈਂਟ ਤੇ ਕਿੰਨਾ ਰੈਂਟ ਤੇ ਲੈ ਰਿਹਾ ਲੋਕਾਂ ਦੇ ਘਰ ਚ, ਮੇਰਾ ਹੋਰਡਿੰਗ ਲਾਓ, ਮੇਰੀਆਂ ਝੰਡੀਆਂ ਲਾਓ ਜੀ ਜ਼ਬਰਦਸਤੀ। ਹਾਂਜੀ ਡਰਿਆ ਹੋਇਆ ਤੇ ਕਿੰਨਾ। ਬਾਕੀ ਤੁਹਾਨੂੰ ਇਹ ਦੱਸਦਾ ਵੀ ਸਿੱਧੂ ਤੇ ਤੁਸੀਂ ਹਰਾਉਣਾ ਚਾਹੁੰਦੇ, ਤੁਸੀਂ
ਚਾਹੁੰਦੇ
ਹੋ? ਅੱਛਾ ਤੁਸੀਂ ਮੈਨੂੰ ਇੱਕ ਤੁਹਾਡੇ ਕੋਲ ਸਵਾਲ ਆ, ਤੁਹਾਡੇ ਕੋਲ ਸਵਾਲ ਇੱਕ, ਕਾਬਲੀਅਤ ਕਿਹਦੀ ਕਿੰਨਾ ਹੈਗੀ ਆ, ਕਿਹਦੇ ਤੇ? ਦੇਖੋ ਕਰਪਸ਼ਨ ਦੇ ਇਲਜ਼ਾਮ ਕਿਰਤੇ ਹੈਗੇ ਆ ਸਿੱਧੂ ਦੇ, ਹੈਗੇ ਮਜੀਠੀਆ ਦੇ,
ਚਿੱਟੇ
ਦੇ ਇਲਜ਼ਾਮ ਤੇ ਚਿੱਟੇ ਦੇ ਇਲਜ਼ਾਮ ਕਿਰਤੇ ਹੈਗੇ ਆ
ਕੁਛ ਨਾ ਕੁਛ,
ਤੇ ਫਿਰ ਸਿੱਧੂ ਦੇ ਕਿਹੜਾ? ਉਹਦੀ ਖਾਲੀ ਉਹਨੂੰ ਗੁੱਸਾ ਆਉਂਦਾ ਵੀ ਯਾਰ ਕੁਛ ਕਰੋ ਪੰਜਾਬ ਬਾਰੇ। ਹੁਣ ਭਾਜੀ ਤੁਹਾਨੂੰ ਤੁਹਾਡਾ ਰੇਡੀਓ ਆ, ਤੁਸੀਂ ਕੁਛ ਕਰਨਾ ਚਾਹੁੰਦੇ, ਤੁਹਾਨੂੰ ਤੁਹਾਡੇ ਚ ਝਿੜਕਾ ਕੋਈ ਬਣੇ, ਤੁਹਾਨੂੰ ਗੁੱਸਾ ਆਉਂਦਾ ਕਿ ਨਹੀਂ ਮਾੜਾ ਮੋਟਾ?
ਮੈਂ ਤਾਂ ਤੁਹਾਨੂੰ ਥੋੜਾ ਜਿਹਾ ਗੁੱਸਾ ਚੜਾਉਣਾ ਚਾਹੁੰਦਾ ਸੀ, ਚੜਾ ਦਿੱਤਾ ਥੋੜਾ ਜਿਹਾ।
ਨਹੀਂ ਮੈਨੂੰ ਤਾਂ ਨੀ ਚੜਾਇਆ, ਮੈਂ ਪਤਾ
ਫਿਰ ਆਪਾਂ ਠੀਕ ਹੈ ਜੀ। ਚਲੋ ਜਿਹੜੇ ਪ੍ਰੋਗਰਾਮ ਖਬਰ ਸਾਧਨ ਹੈ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਅਗਲੀ ਕਾਲ ਦੇ ਉੱਤੇ ਚੱਲ ਰਹੇ ਸਵਾਗਤ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ
ਸਤਿ ਸ੍ਰੀ ਅਕਾਲ ਜੀ।
ਹੁਣ ਪੰਜਾਬ ਦੇ ਵਿੱਚ ਬਿਹਾਰ ਤੇ ਯੂਪੀ ਦੇ ਭੱਜੇ ਆ ਕੇ ਰਾਜ ਕਰਨਗੇ, ਇਹ ਤਾਂ ਬੜਾ ਸਤਿਕਾਰਯੋਗ ਸ਼ਬਦ ਆ। ਹੁਣ ਮੁੱਕਰ ਦਾ ਕਾਸ ਤੋਂ ਅਖੇ ਤੋੜ ਮਰੋੜ ਕੇ ਪੇਸ਼ ਕਰਤਾ, ਉਹਨੇ ਇਹ ਟਰਮ ਦਿੱਤੀ ਬਦਲੀ।
ਸੋ ਅਗਰ ਉਹ ਇਹ ਆਪਣੇ ਬਿਆਨ ਨੂੰ ਇਹ ਕਹਿੰਦੇ ਕਿ ਦੇਖੋ ਭਈਆ ਸ਼ਬਦ ਮਾੜਾ ਨੀ, ਭਈਆ ਭਰਾ ਨੂੰ ਕਹਿੰਦੇ ਆ ਕਿ ਦਿੱਲੀ ਦੇ ਭਰਾ ਆ ਕੇ ਰਾਜ ਕਰਨਗੇ, ਮੈਂ ਤਾਂ ਇਹ ਗੱਲ ਕੀਤੀ ਸੀ ਹੈ ਨਾ। ਚਲੋ ਇਹ ਨਹੀਂ ਗੱਲ ਕਹਿ ਕੇ ਆਪਣੀ ਗੱਲ ਛੱਡ ਜਾਂਦੇ ਆ। ਸੋ ਇੱਕ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਆਉਂਦੇ ਆ।
ਇਨਵੈਂਟਸ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬੌਬੀ ਸਿੱਧੂ ਜੀ 647-539-3020। ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਹੈ, ਕਲੇਮ ਲੈਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਸਲਿਪ ਐਂਡ ਫਾਲ CPP ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਈ ਕਲੇਮ ਹੈ, ਇੰਸ਼ੋਰੈਂਸ ਕੰਪਨੀਆਂ ਦੇ ਨਾਲ ਖੁਦ ਗੱਲਬਾਤ ਕਰਕੇ ਖੁਦ ਡੀਲ ਕਰਕੇ ਤੁਹਾਨੂੰ ਤੁਹਾਡਾ ਬਣਦਾ ਹੱਕ ਦਵਾਉਣਗੇ। ਗੁਰਸ਼ਰਨ ਬੌਬੀ ਸਿੱਧੂ ਜੀ 647-539-3020 ਤੇ ਸੰਪਰਕ ਕੀਤਾ ਜਾ ਸਕਦਾ ਹੈ 647-539-3020।
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ ਓਲਡ ਇਕੁਇਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ, ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ, ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ, ਆਹੋ ਜੀ ਗੌਰਵ ਕੁਮਾਰ ਫੋਨ ਹੀ ਤਾਂ ਲਾਉਣਾ ਆ, 647-409-7501 ਗੌਰਵ ਕੁਮਾਰ
ਜੁੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਜਸਵੀਰ ਹੁੰਦਲ ਕੈਨੇਡਾ ਕੰਜ਼ੂਮਰ ਕੇਅਰ ਅਸਿਸਟੈਂਸ ਤੋਂ ਸਪੋਰਟ ਕੀਤੀ ਜਾ ਰਹੀ ਹੈ 416-502-3100 416-502-3100 ਇਹਨਾਂ ਨੰਬਰ ਹੈ 9895 ਡਰਾਈਵ ਯੂਨਿਟ ਨੰਬਰ 20 ਦੇ ਵਿੱਚ ਸਥਿਤ ਨੇ ਜਸਵੀਰ ਹੁੰਦਲ ਜੀ ਔਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਰਜ਼ੇ ਦੀ ਮਾਰ ਹੇਠ ਆ ਗਏ ਹੋ ਤਾਂ ਜਸਵੀਰ ਹੁੰਦਲ ਜੀ ਦੇ ਨਾਲ ਸੰਪਰਕ ਕਰਨਾ 416-502-3100 ਰੈਕਸਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ ਤੁਸੀਂ ਗੱਡੀਆਂ ਦਾ ਬਾਡੀ ਵਰਕ ਕਰਵਾਉਣਾ ਹੈ ਐਕਸੀਡੈਂਟ ਹੋ ਗਿਆ ਉਹਦੇ ਲਈ ਤੁਸੀਂ 30 ਸੀਨ ਰੋਡ ਟੋਬਿਕ ਉਹਦੇ ਉੱਤੇ ਆਪਣੀ ਗੱਡੀ ਲੈ ਕੇ ਜਾਣੀ ਹੈ ਕਾਲ ਕਰਨੀ ਹੈ 416-795-96 416-795-96 ਇਹਨਾਂ ਨੰਬਰ ਹੈ 416-749-9596 ਦੇ ਉੱਤੇ ਰਿਕ ਚੀਮਾ ਜਾਂ ਫਿਰ ਮਨਿੰਦਰ ਚੀਮਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਔਰ ਅੱਗੇ ਚੱਲ ਕੇ ਅਸੀਂ ਅੱਜ ਹਰੀਸ਼ ਵਰਮਾ ਜੀ ਦੇ ਨਾਲ ਵੀ ਗੱਲਬਾਤ ਕਰਨੀ ਹੈ ਅਗਰ ਤੁਹਾਡੇ ਬਾਡੀ ਦੇ ਵਿੱਚ ਯੂਰਿਕ ਐਸਿਡ ਵਧਿਆ ਹੋਇਆ ਤਾਂ ਅੱਜ ਦੀ ਗੱਲਬਾਤ ਨੂੰ ਧਿਆਨ ਦੇ ਨਾਲ ਸੁਣਨਾ 9:30-9:30 ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਯੂਰਿਕ ਐਸਿਡ ਨੂੰ ਤੁਸੀਂ ਨੈਚੁਰਲੀ ਕਿੰਨਾ ਘਟਾ ਸਕਦੇ ਹੋ ਦਵਾਈਆਂ ਖਾਣ ਦੀ ਬਜਾਏ ਉਹਦੀ ਗੱਲਬਾਤ ਅੱਜ ਆਪਾਂ ਹਰੀਸ਼ ਵਰਮਾ ਜੀ ਨਾਲ ਵੀ ਕਰਨੀ ਹੈ ਹਰਚੰਨ ਗਰੋਵਰ ਜੀ ਵੀ ਸਾਡੇ ਨਾਲ ਮੁਖਾਤਬ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਸਾਡੇ ਇੱਥੇ ਇਨਫਲੇਸ਼ਨ ਰੇਟ ਹੈ ਇੰਨਾ ਵੱਧ ਚੁੱਕਿਆ ਅਤੇ ਉਸ ਨੂੰ ਕੀ ਕੰਟਰੋਲ ਹੋਵੇਗਾ ਜਾਂ ਨਹੀਂ ਹੋਵੇਗਾ ਉਹਦੀ ਗੱਲਬਾਤ ਵੀ ਹੋਵੇਗੀ ਇੱਕ ਕਾਲਰ ਲੈ ਲਵਾਂ ਮੈਂ ਅਤੇ ਉਸ ਤੋਂ ਬਾਅਦ ਫਿਰ ਦੇਖਦਾ ਜੇ ਕਿ ਬਾਈ ਜੀ ਨਾਲ ਵੀ ਸਾਡੀ ਲਾਈਨ ਹੈ ਜਿਹੜੀ ਉਹ ਮਿਲ ਜਾਵੇ ਨਾਲ ਦੀ ਨਾਲ ਜੁੜੇ ਰਹਿਣਾ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਹੈਲੋ
ਹੈਲੋ
ਹਾਂਜੀ ਸਰ
ਸਤਿ
ਸ਼੍ਰੀ ਅਕਾਲ ਜੀ
ਗੱਲ ਇਸ ਤਰ੍ਹਾਂ ਹੈ ਜੀ ਆਪਣੇ ਪੰਜਾਬ ਦੇ ਵਿੱਚ ਨਾ ਠੀਕ ਹੈ ਭਈਆ ਭਈਆ ਵੈਸੇ ਤਾਂ ਹਿੰਦੀ ਕਹਿੰਦੇ ਭਈਆ ਭਈਆ ਮੇਰੇ ਭਰਾ ਲੇਕਿਨ ਜਿਹੜਾ ਸਾਡੇ ਪੰਜਾਬ ਦੇ ਵਿੱਚ ਲੋਕਾਂ ਨਾਲ ਕੀ ਢੰਗ ਨਾਲ ਇਹ ਵਰਡ ਯੂਜ ਕੀਤਾ ਜਾਂਦਾ ਤੁਸੀਂ ਵੀ ਉੱਥੋਂ ਆਏ ਮੈਂ ਵੀ ਉੱਥੋਂ ਆਇਆ ਤੇ ਮੇਰਾ ਮਤਲਬ ਇਹ ਹੁਣ ਗੇੜ ਮੇਲ ਕਰੀ ਜਾ ਰਹੇ ਚੰਨੀ ਸਾਹਿਬ ਉਹਨਾਂ ਦੀ ਅਲੱਗ ਮਰਜ਼ੀ ਹੈ ਲੇਕਿਨ ਉਹਨਾਂ ਨੂੰ ਇਹ ਸ਼ਬਦ ਨਹੀਂ ਸੀ ਵਰਤਣੇ ਚਾਹੀਦੇ ਜਿਸ ਢੰਗ ਨਾਲ ਉਹਨਾਂ ਨੇ ਵਰਤੇ ਆ ਵੀਡੀਓ ਵਾਰ ਵਾਰ ਉਹ ਦਿਖਾਈ ਜਾ ਰਹੀ ਹੈ ਪ੍ਰਿਅੰਕਾ ਗਾਂਧੀ ਜੀ ਕਿਵੇਂ ਹੱਸ ਰਹੇ ਆ ਤਾੜੀਆਂ ਮਾਰੇ ਦੈਟਸ ਟੋਟਲੀ ਇਨਸਲਟ ਹੁਣ ਅਸੀਂ ਵੀ ਤਾਂ ਇੱਥੇ ਭਈ ਨਹੀਂ ਹੈ ਜੇ ਸਾਨੂੰ ਕੋਈ ਭਈਆ ਕਹੇ ਇਮੀਗ੍ਰੈਂਟ ਭਈਆ ਤੇ
ਪ੍ਰਿਅੰਕਾ ਗਾਂਧੀ ਵੀ ਉਹ ਵੀ ਉਧਰੋਂ ਪ੍ਰੇਮਿਕਾ ਨਹੀਂ ਪ੍ਰਿਅੰਕਾ ਗਾਂਧੀ ਉਹ ਵੀ ਉਧਰੋਂ ਹੀ ਆਏ ਹੋਏ ਨੇ
ਮੈਂ ਉਹੀ ਤਾਂ ਤੁਹਾਨੂੰ ਦੱਸ ਰਿਹਾ ਨਾ ਕਿ ਹੁਣ ਉਹਨੂੰ ਪੰਜਾਬ ਦੀ ਧੀ ਪੰਜਾਬ ਦੀ ਧੀ ਪੰਜਾਬ ਦੀ ਮੈਨੂੰ ਨੀ ਸਮਝ ਆਉਂਦਾ ਕਿ ਇਹ ਕਿੱਥੋਂ ਵਰਡ ਕੱਢ ਲਿਆ ਤਾਂ ਇਹਨਾਂ ਨੇ ਪੰਜਾਬ ਦੀ ਧੀ ਪੰਜਾਬ ਦੀ ਕਿੱਥੋਂ ਹੋ ਗਈ ਉਹਦੇ ਬੈਕਗ੍ਰਾਊਂਡ ਚੈੱਕ ਕਰੋ ਰਹੀ ਦੂਸਰੀ ਗੱਲ ਆਪਣੇ ਉਸਨੂੰ ਗੱਲ ਚੱਲ ਰਹੀ ਸੀ ਇਲਜ਼ਾਮ ਦੀ ਕਿ ਉਹਨਾਂ ਤੇ ਕਰਪਸ਼ਨ ਦੇ ਇਲਜ਼ਾਮ ਲੱਗੇ ਤੇ ਉਹਨਾਂ ਤੇ ਨਹੀਂ ਤੇ ਜੇ ਇਲਜ਼ਾਮ ਕਰਪਸ਼ਨ ਦੇ ਆਪਣੇ ਮਜੀਠੀਆ ਸਾਹਿਬ ਦੀ ਫੇਵਰ ਨਹੀਂ ਕਰ ਰਿਹਾ
ਲੇਕਿਨ
ਮਜੀਠੀਆ ਸਾਹਿਬ ਦੀ ਇੱਕ ਖਾਸੀਅਤ ਹੈ ਬੋਲਦੇ ਤਮੀਜ਼ ਨਾਲ ਹੈ ਉਹਨਾਂ ਦੀ ਕਦੀ ਗੱਲ ਦੇਖੋ ਉਹ ਕਈ ਆਟੋ ਦਾ ਫੇ ਹਾਲਾਂਕਿ ਉੱਧਰ ਦੇ ਮਾਝੇ ਦੇ ਚੰਗੀ ਉਹਨਾਂ ਦੀ ਪਕੜ ਹੈਗੀ ਹੈ ਲੇਕਿਨ ਹੁਣ ਉਹਨਾਂ ਦੇ ਤਾਂ ਇਲਜ਼ਾਮ ਲੱਗ ਰਹੇ ਹੈ ਜੋ ਵੀ ਚਲੋ ਇਸ ਪਾਸੇ ਆਪਣੇ ਸਿੱਧੂ ਤੇ ਵੀ ਤੇ ਸਾਰੇ ਮੂਰਖਤਾ ਦੇ ਇਲਜ਼ਾਮ ਲੱਗ ਰਹੇ
ਜੀ ਜੀ
ਕੋਈ ਸਿੱਧੂ ਨੂੰ ਕਹਿ ਰਿਹਾ ਸਾਰੇ ਉਹਨੂੰ ਮੂਰਖ ਕਹਿੰਦੇ
ਰਮੇਸ਼ ਜੀ ਥੈਂਕ ਯੂ ਤੁਹਾਡੀ ਕਾਲ ਦੇ ਲਈ ਧੰਨਵਾਦ ਧੰਨਵਾਦ ਸੋ ਸਾਡੇ ਨਾਲ ਇਸ ਸਮੇਂ ਜਿੱਥੇ ਰਵੀ ਜੀ ਜੁੜੇ ਹੋਏ ਨੇ ਪਟਿਆਲੇ ਤੋਂ ਉੱਥੇ ਬਾਈ ਜੀ ਵੀ ਜੁੜ ਚੁੱਕੇ ਨੇ ਔਰ ਉਹਨਾਂ ਨੂੰ ਵੀ ਪੁੱਛਦੇ ਹਾਂ ਕਿ ਉਹ ਅਖੀ ਡਿੱਠਾ ਹਾਲ ਇਲੈਕਸ਼ਨ ਦਾ ਕੀ ਦੱਸਣਾ ਚਾਹੁੰਦੇ ਨੇ 5 ਤੋਂ 7 ਮਿੰਟ ਨੇ ਸਾਡੇ ਪਾਸ ਹੋਰ ਉਸ ਤੋਂ ਬਾਅਦ ਅਸੀਂ ਇਸ ਸੈਗਮੈਂਟ ਨੂੰ ਰੈਪ ਅਪ ਕਰਨਾ ਬਾਈ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ
ਤੁਹਾਡਾ
ਐਨਰਜੀ ਲੈਵਲ ਲੋ ਲੱਗ ਰਿਹਾ ਕੁਛ ਥੋੜਾ ਤੁਹਾਡਾ
ਥੋੜਾ ਹੈਗਾ ਜੀ
ਬੈਠੇ ਸੀ ਮਤਲਬ ਹੁਣ ਸ਼ਾਮ ਹੋਈ ਹੋਈ ਹੈ ਤੁਹਾਡੇ ਕੀ ਚੱਲ ਰਿਹਾ ਕੀ ਤੁਹਾਡਾ ਅੱਖੀ ਡਿੱਠਾ ਹਾਲ ਹੈ ਇੱਥੋਂ ਦੀ ਇਲੈਕਸ਼ਨ ਦਾ ਕੀ ਜਿੰਨਾ ਇੱਥੇ ਰੌਲਾ ਪੈਂਦਾ ਹੈ ਸਿੱਧੂ ਮਜੀਠੀਆ ਕੇਜਰੀਵਾਲ ਭਗਵੰਤ ਮਾਨ ਹੋਰ ਇਹ ਉਹ ਜਿੰਨਾ ਅਸੀਂ ਇੱਥੇ ਬੈਠੇ ਰੌਲਾ ਪਾਉਂਦੇ ਹਾਂ ਸਾਰੇ ਕੀ ਪੰਜਾਬ ਦੇ ਵਿੱਚ ਵੀ ਇੰਨੀ ਵੱਡੀ ਤਿੱਖੀ ਚਰਚਾ ਹੁੰਦੀ ਹੈ ਜਿੰਨੀ ਆਪਾਂ ਇੱਥੇ ਕਰਦੇ ਹਾਂ
ਨਹੀਂ ਜੀ ਇੱਥੇ ਇਹੋ ਜਿਹਾ ਕਿ ਬਿਲਕੁਲ ਕੁਛ ਨਹੀਂ ਹੈਗਾ ਲੋਕਾਂ ਨੂੰ ਬਿਲਕੁਲ ਵੀ ਇੰਟਰਸਟ ਨਹੀਂ ਹੈਗਾ ਬਾਕੀ ਇਹਨਾਂ ਦੇ ਆਪ ਹੀ ਸ਼ਹਿਰ ਜਾ ਰਹੇ ਲੌਂਗ ਲਾਉਣਾ ਇਕੱਠਾ ਹੁੰਦਾ ਉਹੀ ਪ੍ਰੈਸ਼ਰ ਦਾ ਹਰੇਕ ਜਗ੍ਹਾ ਪਿੰਡਾਂ ਦੇ ਵਿੱਚ ਸ਼ਹਿਰਾਂ ਚ ਹੁਣ ਇਸ ਸਮੇਂ ਪਤਾ ਨੀ ਲੱਗਦਾ ਵੀ ਵੋਟਾਂ ਪੈ ਰਹੀਆਂ ਕਿ ਨਹੀਂ, ਸੱਚੀ ਗੱਲ ਦੱਸਾਂ ਤੁਹਾਨੂੰ।
ਅੱਛਾ ਜੀ,
ਹਾਂਜੀ ਇਹ ਚੀਜ਼ ਹੈ ਬਾਕੀ। ਹਾਂਜੀ
ਤੇ ਰਵੀ ਜੀ,
ਬਾਕੀ ਲੋਕਾਂ ਤੋਂ ਮੈਂ, ਹਾਂਜੀ
ਪਹਿਲਾਂ ਰਵੀ ਜੀ ਬਾਈ ਜੀ ਸਾਡੇ ਇੱਥੋਂ ਗਏ ਆ, ਇਹਨਾਂ ਨੂੰ ਲੱਗਦਾ ਕਿ ਕੈਨੇਡਾ ਦੇ ਵਿੱਚ ਰੌਲਾ ਬਾਹਲਾ ਇਲੈਕਸ਼ਨ ਦਾ, ਪੰਜਾਬ ਦੇ ਵਿੱਚ ਥੋੜਾ, ਤੁਸੀਂ ਕੀ ਇਹਤੇ ਟਿੱਪਣੀ ਕਰਨੀ ਚਾਹੁੰਦੇ ਹੋ?
ਨਹੀਂ ਉਹਨਾਂ ਦਾ ਠੀਕ ਹੈ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਆਪਾਂ ਹੁਣ ਮੇਰਾ ਖਿਆਲ ਇੰਡੀਆ ਚ
ਕਾਫੀ ਆ
ਜੀ।
ਦੇਖੋ ਰੌਲਾ ਤਾਂ ਇਸ ਵੇਲੇ ਪੂਰਾ ਹੀ ਹੈਗਾ ਜੀ, ਅਸੀਂ ਅੱਜ ਇੱਧਰ ਗਏ ਹੋਏ ਆ ਸਮਾਣਾ ਵਾਲੇ ਪਾਸੇ, ਛਤਰਾਣਾ ਹਲਕਾ, ਸਮਾਣਾ ਹਲਕਾ ਇੱਧਰਲੇ ਪਾਸੇ ਗਏ ਸੀ, ਤਾਂ ਉੱਧਰ ਭਗਵੰਤ ਮਾਨ ਆਉਣਾ ਸੀ ਉਹਨਾਂ ਨੇ ਦੋ ਤਿੰਨ ਹਲਕਿਆਂ ਦੇ ਵਿੱਚ, ਤੇ ਸਾਨੂੰ ਘੰਟਾ ਡੇਢ ਘੰਟਾ ਟ੍ਰੈਫਿਕ ਚ ਖੜਨਾ ਪਿਆ। ਲੋਕ ਜਿਹੜੇ ਸੀ ਆਪਣੇ ਟਰੈਕਟਰਾਂ ਤੇ ਆਪੋ ਆਪਣੇ ਸਾਧਨਾਂ ਤੇ ਝੰਡੇ ਚੱਕ ਕੇ, ਮਤਲਬ ਕਈ ਦੋ ਤਿੰਨ ਸੜਕਾਂ ਜਿਹੜੀਆਂ ਸੀ ਉਹ ਜਾਮ ਕਰ ਰੱਖੀਆਂ ਸੀ। ਰੌਲਾ ਤਾਂ ਦੇਖੋ ਪੂਰਾ ਹੈਗਾ, ਹਰ ਇੱਕ ਪਾਰਟੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ, ਕਿਉਂਕਿ ਕੱਲ ਨੂੰ ਆਖਰੀ ਦਿਨ ਹੋ ਸਕਦਾ ਜੀ, ਮਤਲਬ ਇਹ ਸਾਰੇ ਰੋਡ ਸ਼ੋ ਜਾਂ ਫਿਰ ਜਿਹੜੀਆਂ ਰੈਲੀਆਂ, ਹੋ ਸਕਦਾ ਕੱਲ, ਕਿਉਂਕਿ 72 ਘੰਟੇ ਪਹਿਲਾਂ ਚੋਣ ਕਮਿਸ਼ਨ, ਤਾਂ ਕੱਲ ਆਖਰੀ ਦਿਨ ਹੈ। ਔਰ
ਰਵੀ ਜੀ ਹੋਲਡ ਕਰਿਓ ਪਲੀਜ਼, ਰਵੀ ਜੀ ਹੋਲਡ ਕਰਿਓ। ਹਾਂਜੀ ਭਾਈ ਜੀ, ਖੁੰਡ ਚਰਚਾ ਚ ਨੀ, ਆਮ ਜਿਵੇਂ ਪਿੰਡਾਂ ਚ ਬੈਠੇ ਸਿਆਸਤ ਹੁੰਦੀ ਹੁੰਦੀ ਆ, ਖੁੰਡਾਂ ਦੇ ਉੱਤੇ ਇੰਨੀ ਚਰਚਾ ਨਹੀਂ ਹੈ ਜਿੱਥੇ ਲੋਕ ਉਸ ਪਾਸੇ ਸਾਰਾ ਕੁਝ ਹੈਗਾ ਆ। ਕੀ ਲੱਗਦਾ ਤੁਹਾਨੂੰ ਭਾਈ ਜੀ, ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦਾ ਕਿਹੜੀ ਪਾਰਟੀ ਵੱਲ ਚੁੱਕਾ?
ਦੇਖੋ ਜੀ, ਕਿਸਾਨਾਂ ਨਾਲ ਤਾਂ ਜਮੇ ਨੀ ਹੈਗਾ, ਕਿਸਾਨਾਂ ਨਾਲ ਤਾਂ ਸਭ ਨਿੰਦ ਰਹੇ ਆ, ਖੁੰਡ ਚਰਚਾ ਵਾਲੇ ਜਿਹੜੇ ਦੇਸੀ ਆਪਣੇ ਪਿੰਡਾਂ ਦੇ ਲੋਕ ਨੇ,
ਜਿਹੜਾ
ਮਾੜਾ ਕੀਤਾ।
ਠੀਕ ਹੈ, ਓਕੇ।
ਅੱਛਾ, ਅੱਜ ਮੈਂ ਚੰਗੀ ਤਰ੍ਹਾਂ ਇੱਕ ਮੀਡੀਆ ਅਨਾਲਿਸਿਸ ਦੀ ਰਿਪੋਰਟ ਦੁਪਹਿਰੇ ਡੇਢ ਘੰਟਾ ਟਾਈਮ ਕੱਢ ਕੇ ਸੁਣੀ ਆ, ਸਪੈਸ਼ਲ ਇਕੱਲੇ ਨੇ ਬੈਠ ਕੇ। ਉਹਦੇ ਵਿੱਚ ਇਹ ਕਿਹਾ ਗਿਆ ਵੀ ਪੰਜ ਪਾਰਟੀਆਂ ਵਿੱਚ ਦੋ ਪਾਰਟੀਆਂ ਆਟੋ ਆਊਟ ਹੋ ਗਈਆਂ, ਕਿਸੇ ਏਜੰਸੀ ਮਿਲਦੀ ਨਾ ਕੋਈ ਮੀਡੀਆ ਦਾ ਨਾਂ ਲੈਂਦਾ, ਇੱਕ ਕਿਸਾਨਾਂ ਦਾ, ਇੱਕ ਜਿਹੜੇ ਐਨ ਡੀ ਏ ਵਾਲੇ, ਇਹਨਾਂ ਦਾ
ਜੀ
ਮੁਕਾਬਲਾ ਟਕਾਉਣਾ ਹੋ ਰਿਹਾ ਵਾ, ਅਕਾਲੀਆਂ ਦਾ, ਆਪਦਾ ਤੇ ਕਾਂਗਰਸ ਦਾ। ਕਾਂਗਰਸ ਨੂੰ ਜਿਵੇਂ ਕਹਿੰਦੇ ਵੀ 44 ਸੀਟਾਂ ਸਿੱਧੀਆਂ ਮਿਲ ਰਹੀਆਂ ਨੇ, ਇਹਦੇ ਵਿੱਚ 35 ਦੇ ਸੀਟਾਂ ਸਿੱਧੀਆਂ ਆਪ ਨੂੰ ਵੀ ਮਿਲ ਰਹੀਆਂ ਨੇ, 20-25 ਸੀਟਾਂ ਤੇ ਟਕਾਉਣੇ ਮੁਕਾਬਲੇ ਚ ਆ, ਅਕਾਲੀਆਂ ਨੂੰ ਇਹ ਤੋਂ ਮਾਰਜਨ ਘਾਟਾ 30 ਦੇ ਲਾਗੇ ਲੂਗੇ ਦੱਸਦੇ ਆ
ਜੀ।
ਬਾਕੀ ਦਾ ਹਾਂ, ਬਾਕੀ ਹਾਰ ਜਿੱਤ ਟਕਾਉਣੇ ਮੁਕਾਬਲੇ ਨੇ ਦੱਸਣੇ ਵੀ ਉੱਥੋਂ ਮੱਖਣੀ ਕੀ ਨਿਕਲਦੀ ਆ
ਜੀ। ਸੋ ਤੁਹਾਡੇ ਖਿਆਲ ਅਨੁਸਾਰ ਕੋਈ ਇੱਕ ਪਾਰਟੀ ਆਪਣੀ ਮੈਜੋਰਿਟੀ ਸਰਕਾਰ ਨਹੀਂ ਬਣਾਉਣ ਵਾਲੀ?
ਨਹੀਂ ਜੀ, ਮੁਸ਼ਕਲ ਆ, ਸਾਰੇ ਇਹੀ ਮੈਸੇਜ ਕਰ ਰਹੇ ਆ ਵੀ ਇੱਥੇ ਨਹੀਂ ਬਣਨੀ। ਪਰ ਦੇਖੋ ਹੁਣ ਕੱਲ੍ਹ ਦਾ ਸਿੱਧੂ ਸਾਹਿਬ ਨੂੰ ਮੂਹਰੇ ਕੀਤਾ ਹੋਇਆ, ਫਿਰ ਉਹਨਾਂ ਨੇ ਰਾਹੁਲ ਗਾਂਧੀ ਨੇ ਵੀ ਉਹਦੀ ਮੋਹਰ ਲਾਈ ਆ ਉਹਦੇ ਬਿਆਨਾਂ ਤੇ ਸਾਰਿਆਂ ਤੇ ਵੀ ਮੈਂ ਹੋਰ ਇਹ ਵੀ ਗੱਲ ਹੋਈ ਅੰਦਰ ਖਾਤੇ ਵੀ ਚੰਨੀ ਨੂੰ ਨਾਂ ਲੈਤਾ ਮੁੱਖ ਮੰਤਰੀ ਦਾ, ਸਿੱਧੂ ਨੂੰ ਬਣਾਇਆ ਗਿਆ ਪਰਸੋਂ ਬਈ ਤੈਨੂੰ ਬਾਅਦ ਚ ਮੁੱਖ ਮੰਤਰੀ, ਜੇ ਮਤਲਬ ਜੇ ਕਿਹਾ ਵੀ ਜੇ ਕਾਂਗਰਸ ਦੀ ਸਰਕਾਰ ਬਹੁਮਤ ਮਰਦਾ ਤੈਨੂੰ ਬਣਾਵਾਂਗੇ ਮੁੱਖ ਮੰਤਰੀ, ਹੋ ਸਕਦਾ ਜੇ ਅਫੈਂਸ ਵੀ ਕਰਦੇ ਆ ਆਪ ਨਾਲ ਤਾਂ ਵੀ ਸਿੱਧੂ ਦਾ ਮਨਾਇਆ ਗਿਆ ਵੀ ਉਹਨੂੰ ਮੁੱਖ ਮੰਤਰੀ ਚੱਲੇ ਹੁੰਦੇ, ਸਿਰਫ ਵੋਟਾਂ ਲੈਣ ਦੇ ਦਿੱਤਾ ਗਿਆ, ਮੂਹਰੇ ਕੀਤਾ ਗਿਆ ਇਹ ਸਿੱਧੂ ਵਾਲਿਆ ਬੈਠਾ ਜੀ ਇਹਨਾਂ ਦਾ। ਨਾਲ ਲੱਗਦਾ ਮੈਂ ਤੁਹਾਨੂੰ ਦੱਸ ਦਿਆਂ ਵੀ ਚੰਨੀ ਸਾਹਿਬ ਦੇ ਦੋਨਾਂ ਸੀਟਾਂ ਤੇ ਹਾਰ ਹੋਣ ਦੇ ਚਾਂਸ ਜ਼ਿਆਦਾ ਨੇ
ਸਿੱਧੂ ਸਾਹਿਬ ਦੇ।
ਸਿੱਧੂ ਸਾਹਿਬ ਜਿੱਤ ਰਿਹਾ ਜੀ ਬਹੁਤ ਮਾਰਜਨ ਨਾਲ, ਮੈਂ ਐਵੇਂ ਨੀ ਮੈਂ ਸਿੱਧੂ ਦਾ ਪਾਸ ਕਰਕੇ ਕਹਿ ਰਿਹਾ, ਮੈਂ ਜਿਹੜੇ ਗਾਈਡਡ ਮੀਡੀਆ ਵਾ ਉਹਨਾਂ ਦੀਆਂ ਖ਼ਬਰਾਂ ਦੇ ਮੁਤਾਬਕ ਮੈਂ ਤੁਹਾਨੂੰ ਦੱਸ ਰਿਹਾ, ਮੈਂ ਨੀ ਕਹਿ ਰਿਹਾ ਮੀਡੀਆ ਦੱਸ ਰਿਹਾ, ਉਹ ਚ ਮੈਂ ਕਹਿੰਦਾ ਤੂੰ ਨੀ ਬੋਲਦਾ, ਤੇਰੇ ਚ ਮੇਰੇ ਸਿੱਧੂ ਨੀ ਬੋਲਦਾ, ਮੇਰੇ ਚ ਮੈਂ ਅਨੈਲਿਸਿਸ ਬੋਲ ਰਿਹਾ ਵਾ।
ਤੁਹਾਡਾ ਅਨੈਲਿਸਿਸ ਬੋਲਿਆ, ਠੀਕ ਹੈ, ਕਾਲ ਲੈ ਲਈ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਲੋ, ਸਤਿ ਸ਼੍ਰੀ ਅਕਾਲ ਬਾਈ ਜੀ।
ਸਤਿ ਸ਼੍ਰੀ ਅਕਾਲ।
ਉਹ ਬਾਈ ਜੀ ਨੂੰ ਕਹਿਣਾ ਜੀ, ਇੱਕ ਦਿਨ ਐਕਟਿਵ ਰਹਿੰਦੇ ਸੀ, ਡਰਾਈਵ ਕਰਦੇ ਕੌਫੀ ਕੂਫੀ ਪੀ ਜਾਂਦੇ ਸੀ, ਅੱਧੇ ਪੌਣੇ ਘੰਟੇ ਬਾਅਦ ਬਾਈ ਜੀ ਇਸ ਤਰ੍ਹਾਂ ਉਹਨਾਂ ਦਾ ਲੱਸੀ ਪੀ ਜਾਂਦੇ ਘਰੇ ਬੈਠੇ, ਇਹਨਾਂ ਨੂੰ ਪਤਾ ਨੀ ਲੱਗ ਰਿਹਾ ਦੁਨੀਆਦਾਰੀ ਕੀ ਚੱਲ ਰਹੀ ਆ।
ਲੋ ਜੀ, ਲਾਈਨ ਡ੍ਰੌਪ ਕਰਕੇ ਕਹਿ ਕੇ ਬਾਈ ਜੀ ਲੱਸੀ ਨੀ ਪੀਂਦੇ, ਬਾਈ ਜੀ ਅਜੇ ਆਏ ਨੀ ਜੀ। ਰਵੀ ਜੀ ਕੀ ਕਹਿੰਦੇ ਹੋ ਤੁਸੀਂ, ਚੰਨੀ ਆਪਣਾ ਦੋਨੇ ਸੀਟਾਂ ਤੋਂ ਹਾਰ ਰਿਹਾ ਵਾ?
ਨਹੀਂ, ਹਾਲੇ ਐਸਾ ਨਹੀਂ ਹੈਗਾ ਜੀ, ਚਮਕੌਰ ਸਾਹਿਬ ਤੋਂ ਕਾਫੀ ਸਥਿਤੀ ਠੀਕ ਹੈ, ਔਰ ਭਦੌੜ ਤੋਂ ਵੀ, ਕਿਉਂਕਿ ਕਾਂਗਰਸ ਦਾ ਪੱਲੜਾ ਤਾਂ ਭਾਰੀ ਹੈਗਾ ਹੀ ਹੈ, ਪਰ ਉੱਥੇ ਚਾਂਦੀ ਸਿੰਘ ਚੰਨੀ ਗਏ ਨੇ ਤਾਂ ਉਹਦੇ ਨਾਲ ਹੋਰ ਵੀ ਫਰਕ ਪੈ ਜਾਣੀ, ਐਡਾ ਸੌਖਾ ਨਹੀਂ ਆਪਾਂ ਕਹਿ ਸਕਦੇ ਕਿ ਚਰਨਜੀਤ ਸਿੰਘ ਚੰਨੀ ਦੋਨਾਂ ਸੀਟਾਂ ਤੋਂ ਹਾਰ ਰਹੇ ਆ। ਜਾਣੀ ਭਦੌੜ ਚਮਕੌਰ ਦੇ ਨਾਲੋਂ ਹੋ ਸਕਦਾ ਕਮਜ਼ੋਰ ਰਹਿ ਸਕਦਾ, ਪਰ ਚਮਕੌਰ ਸਾਹਿਬ ਤੋਂ ਜਾਣੀ ਉਹ ਸੀਟ ਜਿਹੜੀ ਆ ਉਹ ਕੱਢ ਰਹੇ ਆ, ਪਰ ਭਾਈ ਸਾਹਿਬ ਕਹਿੰਦੇ ਕਿ ਵੱਡੇ ਮਾਰਜਨ ਨਾਲ ਸਿੱਧੂ ਸਾਹਿਬ ਜਿੱਤ ਰਹੇ ਨੇ,
ਸਿੱਧੂ ਸਾਹਿਬ ਜਿੱਤ ਸਕਦੇ ਆ ਪਰ ਬਹੁਤ ਵੱਡਾ ਮਾਰਜਨ ਨਹੀਂ ਕਹਿ ਸਕਦੇ ਕਿਉਂਕਿ ਆਮ ਆਦਮੀ ਪਾਰਟੀ ਪੂਰੀ ਟੱਕਰ ਦੇ ਵਿੱਚ ਆ ਉੱਥੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਮਜੀਠੀਆ ਔਰ ਸਿੱਧੂ ਦੀ ਟੱਕਰ ਹੈ ਉੱਥੇ ਐ ਨੀ ਆਪਾਂ ਕਹਿ ਸਕਦੇ ਕਿ ਜੇਕਰ ਉਹਨਾਂ ਦੀ ਟੱਕਰ ਦੇ ਚਰਚੇ ਇਸ ਕਰਕੇ ਆ ਕਿਉਂਕਿ ਇੱਕ ਦੂਜੇ ਦੇ ਵਿਰੋਧੀ ਹੈ ਆਮ ਆਦਮੀ ਪਾਰਟੀ ਦੀ ਚਰਚਾ ਨੀ ਉਨੀ ਹੈਗੀ ਪਰ ਉਹ ਟੱਕਰ ਪੂਰੀ ਇਹਨਾਂ ਦੋਵਾਂ ਨੂੰ ਦੇ ਰਹੇ ਆ ਇਹਦੇ ਚ ਕੋਈ ਸ਼ੱਕ ਨੀ ਹੈਗਾ
ਜੀ ਬੜੀ ਮਿਹਰਬਾਨੀ ਬਾਬੂ ਜੀ ਆਪਣੇ ਬਾਈ ਜੀ ਅੰਤ ਦੇ ਵਿੱਚ ਕੁਛ ਕਹਿਣਾ ਚਾਹੋ ਅੱਜ
ਅੱਛਾ ਇੱਕ ਛੋਟੀ ਜਿਹੀ ਗੱਲ ਇੱਕ ਚੰਨੀ ਸਾਹਿਬ ਅੱਜ ਰੋਂਦਾ ਤਾਂ ਸੀ ਭਰਾਉਣਾ ਸ਼ੀਟ ਪਾ ਕੇ ਉਹ ਕਹਿੰਦਾ ਮੈਂ ਇਹਨਾਂ ਨੂੰ ਕਿਹਾ ਸੀ ਕਾਂਗਰਸ ਵਾਲਿਆਂ ਨੂੰ ਮੈਨੂੰ ਮਹਿਲਾ ਤੋਂ ਟਿਕਟ ਦਿਓ ਰਾਏਕੋਟ ਦੇ ਬਲਾਂ ਦੇ ਵਿਚਾਲੇ ਮਹਿਲ ਕਲਾਂ ਪੈਂਦਾ ਉਹ ਕਹਿੰਦਾ ਮੈਨੂੰ ਦੱਸੋ ਦੇ ਸੀ ਕਿ ਉੱਥੇ ਆਪ ਦਾ ਬਹੁਤ ਵੱਡਾ ਜ਼ੋਰ ਹੈ ਉਹ ਤਾਂ ਡਰਿਆ ਹੈ ਉੱਥੋਂ ਉਹ ਆਪ ਡਰਿਆ ਬਿਆਨ ਦੇ ਰਿਹਾ ਉਹ ਮੀਡੀਆ ਦੇ ਜੋ ਕਹਿਣਾ ਕਹਿਣਾ ਹੁੰਦਾ
ਸੁਰਿੰਦਰ ਜੀ ਤੁਹਾਨੂੰ ਮਿਸ ਕਰਦੇ ਨੇ ਉਹ ਵੀ ਤੁਹਾਨੂੰ ਹੈਲੋ ਕਹਿਣਾ ਚਾਹੁੰਦੇ ਆ ਸੁਰਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣੇ ਆ ਭਾਜੀ ਨੂੰ ਸਮੋਸੇ ਸਮੋਸੇ ਖਿਲਾ ਦੋ ਜਿਹੜੇ ਮਠਿਆਈ ਦੇ ਡੱਬੇ ਭੇਜਣੇ ਸੀ ਹੁਣ ਤਾਂ ਤੁਸੀਂ ਦੋਨੇ ਭਰਾ ਇੰਡੀਆ 'ਚ ਇਕੱਠੇ ਹੋ
ਬਾਈ ਜੀ ਨਾ ਤੇਂਦਰ ਫਤਿਹਪੁਰ ਨੂੰ ਲੱਡੂ ਦੇ ਕੇ ਆਉਣੇ ਆ ਨਾ ਇਹਨਾਂ ਨੂੰ ਲੱਡੂ ਦੇ ਕੇ ਆਉਣੇ ਆ ਬਾਈ ਜੀ ਦੀ ਲੱਡੂ ਦੀ ਗੱਲ ਬਸ ਵਿੱਚ ਰਹਿ ਗਈ ਆ ਲਾਰਾ ਲਾ ਕੇ ਤੁਰਦੇ ਬਣੇ ਥੈਂਕ ਯੂ ਸੁਰਿੰਦਰ ਜੀ ਧੰਨਵਾਦ ਤੁਹਾਡੀ ਕਾਲ
ਇੱਕ ਮਿੰਟ ਗੱਲ ਸੁਣ ਲਓ ਜੀ ਇੱਕ ਮਿੰਟ ਗੱਲ ਸੁਣ ਲਓ ਅਸੀਂ ਸਿੱਧੂ ਦੇ ਪੂਰੇ ਸਮੋਟਰ ਆ ਤੇ ਮੈਂ ਤਾਂ ਉਹ ਬੰਦਿਆਂ ਨੂੰ ਇਹੀ ਕਹੂੰਗਾ ਚੰਨੀ ਨੂੰ ਵੀ ਹਰਾ ਦੋ ਤੇ ਉਹਨੂੰ ਦੂਜੇ ਨੂੰ ਭਗਵੰਤ ਮਾਨ ਨੂੰ ਵੀ ਹਰਾ ਦੋ ਉੱਥੋਂ ਕੋਈ ਪੰਜਾਬ ਇਹਨਾਂ ਦੋਨਾਂ ਦਾ ਹੰਕਾਰ ਭੱਜੇ ਤੇ ਜਿਹੜਾ ਚੰਨੀ ਵੀ ਬਹੁਤ ਹੋਇਆ ਫਿਰਦਾ ਉੱਥੇ ਕਿਸਾਨ ਮੋਰਚੇ ਦਾ ਕੋਈ ਤੀਜੇ ਬੰਦੇ ਨੂੰ ਜਿਤਾ ਦੋ ਤਾਂ ਕਿ ਇਹਨਾਂ ਨੂੰ ਥੋੜੀ ਬਹੁਤੀ ਅਕਲ ਆਵੇ ਸਿੱਧੂ ਸਾਹਿਬ ਨੂੰ ਜਿਤਾਉਣਾ ਚਾਹੀਦਾ ਹੋਰ ਜੇ ਕਾਂਗਰਸ ਚ ਵੀ ਕੋਈ ਚੰਗੇ ਉਮੀਦਵਾਰ ਆ ਓਨੈਸਟ ਕਿਸਾਨ ਮੋਰਚੇ ਦੇ ਆ ਆਪ ਚ ਵੀ ਜੇ ਕੋਈ ਦੋ ਚਾਰ ਚੰਗੇ ਹੈਗੇ ਉਹਨਾਂ ਨੂੰ ਜਿਤਾ ਦਿਓ ਪਰ ਆਪ ਦੀ ਮਾੜੀ ਗੱਲ ਇਹ ਆ ਜੀ ਉਹਨਾਂ ਦਾ ਹੁਣ ਕੁਛ ਵੀ ਨੀ ਦਿਸਦਾ ਉਹ ਤੁਸੀਂ ਮੈਨੂੰ ਇਹ ਦੱਸੋ ਜਿਹੜਾ ਅਮਨ ਮਾਨ ਆ ਅਮਨ ਅਰੋੜਾ ਉਹਨੂੰ ਸੀਟ ਮਿਲੀ ਕੋਈ ਕਿ ਨਹੀਂ ਮਿਲੀ ਉਹਦਾ ਨਾਂ ਹੀ ਨਹੀਂ ਕਿਤੇ ਆਉਂਦਾ ਜਿਹੜਾ ਆਪਣੇ ਆਪੋਜੀਸ਼ਨ ਦਾ ਲੀਡਰ ਸੀ ਚੀਮਾ ਉਹਦਾ ਨੀ ਅੱਜ ਕੱਲ੍ਹ ਕੋਈ ਜ਼ਿਕਰ ਸੋ ਆਮ ਆਦਮੀ ਪਾਰਟੀ ਨੂੰ ਜੀਰੋ
ਆਪਣਾ ਦੇਣਾ ਹੋਇਆ ਹੋਰ ਕੋਈ ਰਿਪੋਰਟਾਂ ਪੜ ਕੇ ਤੇ ਫਿਰ ਜ਼ਰੂਰ ਕਰ ਦਿਓ ਰਵੀ ਜੀ ਥੈਂਕ ਯੂ ਔਰ ਕੱਲ ਨੂੰ ਫਿਰ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ
ਜੀ ਬਿਲਕੁਲ ਕੱਲ ਦਾ ਦਿਨ ਆਖਰੀ ਹੋਊਗਾ ਜੀ ਔਰ ਇੱਕ ਮੈਂ ਇੱਕ ਮਿੰਟ ਦੇ ਵਿੱਚ ਖਤਮ ਕਰੂੰਗਾ ਤੁਹਾਨੂੰ ਇੱਕ ਮੈਂ ਜਾਣਕਾਰੀ ਬੜੀ ਯੂਨੀਕ ਦੇਣ ਲੱਗਾ ਉਹਦੇ ਵਿੱਚ ਇਹ ਹੈ ਕਿ 117 ਸੀਟਾਂ ਦੇ ਵਿੱਚ ਦੋ ਸੀਟਾਂ ਐਸੀਆਂ ਜਿਨ੍ਹਾਂ ਤੇ ਆਪਣੇ ਪਤੀਆਂ ਦੇ ਖਿਲਾਫ ਹੀ ਦੋ ਔਰਤਾਂ ਜਾਣੀ ਆਜ਼ਾਦ ਚੋਣ ਲੜ ਰਹੀਆਂ ਜੀ ਸ਼ਾਇਦ ਤੁਹਾਡੇ ਤੱਕ ਚੋਣ ਖਬਰ ਨਹੀਂ ਪਹੁੰਚੀ ਹੋਣੀ ਇਹ ਵਜ੍ਹਾ ਇਹ ਬਣੀ ਕਿ ਇੱਕ ਤਾਂ ਸਿਮਰਜੀਤ ਸਿੰਘ ਬੈਂਸ ਉਹਨਾਂ ਨੇ ਜਦੋਂ ਆਪਣੇ ਪੇਪਰ ਭਰੇ ਸੀ ਤਾਂ ਕਵਰਿੰਗ ਦੇ ਤੌਰ ਤੇ ਉਹਨਾਂ ਨੇ ਆਪਣੀ ਪਤਨੀ ਦੇ ਪੇਪਰ ਭਰਵਾਏ ਸੀ ਪਰ ਜਦੋਂ ਚੱਕਣੇ ਸੀ ਉਹ ਚੱਕਣੇ ਭੁੱਲ ਗਏ ਜੀ
ਅੱਛਾ
ਤੇ ਉਹਨਾਂ ਨੂੰ ਚੋਣ ਕਮਿਸ਼ਨ ਨੇ ਚੋਣ ਨਿਸ਼ਾਨ ਵੀ ਦਿੱਤਾ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਹੜੇ ਕੋਟਕਪੂਰਾ ਤੋਂ ਲੜ ਰਹੇ ਆ ਉਹਨਾਂ ਨਾਲ ਵੀ ਸੇਮ ਸਿਚੁਏਸ਼ਨ ਹੀ ਹੈ ਉਹਨਾਂ ਨੇ ਵੀ ਆਪਣੀ ਪਤਨੀ ਦੇ ਜਿਹੜੇ ਆ ਕਾਗਜ਼ ਭਰਵਾਏ ਸੀ ਕਵਰਿੰਗ ਤੇ ਉਹ ਵੀ ਚੱਕਣੇ ਭੁੱਲ ਗਏ ਤੇ ਚੋਣ ਨਿਸ਼ਾਨ ਉਹਨਾਂ ਨੂੰ ਵੀ ਮਿਲ ਗਿਆ ਚੋਣ ਕਮਿਸ਼ਨ ਦੇ ਵੱਲੋਂ ਔਰ ਉਹ ਆਜ਼ਾਦ ਤੌਰ ਤੇ ਜਾਣੀ ਉਹ ਚੋਣ ਲੜ ਰਹੇ ਆ ਇਹ ਬੜੀ ਇੱਕ ਕਹਿ ਲਓ ਕਿ ਹਾਸੋਹੀਣੀ ਜੀ ਖਬਰ ਸੀਗੀ ਜਿਹੜੀ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਂਝੀ ਕਰਦੇ ਹਾਂ
ਬਿਲਕੁਲ ਥੈਂਕ ਯੂ ਰਵੀ ਜੀ ਕੱਲ ਨੂੰ ਫਿਰ ਗੱਲ ਕਰਦੇ ਹਾਂ ਧੰਨਵਾਦ ਜੀ ਇੱਕ ਰਿਕਾਰਡਡ ਸੰਦੇਸ਼ ਲੈਂਦੇ ਹਾਂ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਹਰੀਸ਼ ਵਰਮਾ ਜੀ ਨਾਲ ਗੱਲਬਾਤ ਹੋਵੇਗੀ
ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ 1-to-1 ਟ੍ਰੇਨਿੰਗ ਓਪਨ 7 ਡੇਜ਼ ਗੇਅਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590 6478948590
ਘਰਾਂ ਦੇ ਲਗਾਤਾਰ ਵਧਦੇ ਹੋਏ ਪ੍ਰਾਈਸ ਤੋਂ ਤੁਸੀਂ ਪਰੇਸ਼ਾਨ ਹੋ ਤੁਸੀਂ ਕਿਸੇ ਅਫੋਰਡੇਬਲ ਘਰ ਦੀ ਭਾਲ ਦੇ ਵਿੱਚ ਹੋ ਤਾਂ ਵਿੰਡਸਰ ਏਰੀਆ ਦੇ ਵਿੱਚ ਘਰਾਂ ਦੇ ਪ੍ਰਾਈਸ ਬਹੁਤ ਹੀ ਵਧੀਆ ਨੇ ਵਿੰਡਸਰ ਏਰੀਆ ਐਕਸਪਰਟ ਜਸਵਿੰਦਰ ਸੇਖੋ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ 519-981-1579 ਦਹਾਕਿਆਂ ਤੋਂ ਵਿੰਡਸਰ ਏਰੀਆ ਦੇ ਵਿੱਚ ਰਹਿ ਰਹੇ ਨੇ ਲੋਕਲ ਮਾਰਕੀਟ ਤੋਂ ਪੂਰੀ ਤਰ੍ਹਾਂ ਜਾਣੂ ਨੇ ਵੈਰੀ ਲੋ ਕਮਿਸ਼ਨ ਰੇਟ ਭਰੋਸੇਮੰਦ ਤੇ ਇਮਾਨਦਾਰ ਰਿਐਲਟਰ ਜਸਵਿੰਦਰ ਸੇਖੋ ਜੀ 519-981-1579 ਤੇ ਤੁਸੀਂ ਕਾਲ ਕਰ ਸਕਦੇ ਹੋ ਅਕਾਊਂਟਿੰਗ ਰਿਲੇਟਡ ਸੇਵਾਵਾਂ ਚਾਹੀਦੀਆਂ ਨੇ ਤਾਂ ਭਰੋਸੇਮੰਦ ਅਤੇ ਇਮਾਨਦਾਰ CPA CA ਹਰਚਰਨ ਗਰੋਵਰ ਜੀ ਨੂੰ ਕਾਲ ਕਰੋ 905-247-0193। ਕੰਪਨੀ ਚਾਹੇ ਛੋਟੀ ਹੋਵੇ ਚਾਹੇ ਵੱਡੀ, ਅਕਾਊਂਟਿੰਗ ਰਿਲੇਟਡ ਸੇਵਾਵਾਂ ਦੇ ਵਿੱਚ ਪਰਸਨਲ ਟੈਕਸ, ਕਾਰਪੋਰੇਸ਼ਨ ਟੈਕਸ, CRA ਅਪੀਲ, HST ਪੇਰੋਲ, ਬਿਜ਼ਨਸ ਕੰਸਲਟਿੰਗ, ਟੈਕਸ ਪਲੈਨਿੰਗ, ਹੋਰ ਬਹੁਤ ਸਾਰੀਆਂ ਸੇਵਾਵਾਂ। ਇਸ ਤੋਂ ਇਲਾਵਾ ਫਰੈਂਚਾਈਜ਼ੀ ਅਕਾਊਂਟਿੰਗ, ਰੀਅਲ ਅਸਟੇਟ ਇਨਵੈਸਟਮੈਂਟ, ਟੈਕਸ ਪਲੈਨਿੰਗ, ਡੈਂਟਿਸਟ ਆਫਿਸ ਅਕਾਊਂਟਿੰਗ, ਟਰੈਕਿੰਗ ਰਿਲੇਟਡ ਅਕਾਊਂਟਿੰਗ ਦੇ ਲਈ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਲੋਕਲ ਬਿਜ਼ਨਸ ਹੋਣ ਦੇ ਨਾਤੇ ਲੋਕਲ ਬਿਜ਼ਨਸ ਦੀ ਸਪੋਰਟ ਕਰਦੇ ਨੇ 905-247-0193 7895 ਡਰਾਈਵ ਯੂਨਿਟ ਨੰਬਰ 214।
ਉਹ ਬਾਬੇ ਬੜਾ ਸੋਹਣਾ ਘਰ ਤਿਆਰ ਕਰਵਾਇਆ, ਲੱਗਦਾ ਚੰਗਾ ਪੈਸਾ ਲਾਇਆ ਈ।
ਬਾਈ ਮੈਂ ਤਾਂ ਘਰ ਰੈਨੋਵੇਟ ਕਰਵਾਇਆ ਸੰਧੂ ਰੈਨੋਵੇਸ਼ਨ ਤੋਂ, ਬਾਈ ਸਿਮਰਨਜੀਤ ਸੰਧੂਣਾ ਤੋਂ।
ਅੱਛਾ, ਹੋਰ ਕੀ ਕੰਮ ਕਰਦੇ ਭਲਾ ਇਹ?
ਹੋਮ ਰੈਨੋਵੇਸ਼ਨ ਤੋਂ ਇਲਾਵਾ ਕਸਟਮ ਬਾਥ, ਕਿਚਨ ਵਰਕ ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ।
ਨੰਬਰ ਤੇ ਦੇ ਦੇ
437-9590-111। ਇਸ ਤੋਂ ਇਲਾਵਾ ਕੰਕਰੀਟ ਵਾਲਾ ਡਰਾਈਵੇ ਤੁਸੀਂ ਬਣਾਉਣਾ, ਸਮਰ ਦੇ ਵਿੱਚ ਬੁਕਿੰਗ ਸ਼ੁਰੂ ਹੈ। ਫ੍ਰੀ ਕੋਟੇਸ਼ਨ ਦੇ ਲਈ ਅੱਜ ਹੀ ਤੁਸੀਂ ਕਾਲ ਕਰੋ ਸਿਮਰਨਜੀਤ ਸੰਧੂ 437-9950-111 ਤੇ ਕਾਲ ਕੀਤੀ ਜਾ ਸਕਦੀ ਆ।
ਪ੍ਰਮੁੱਖ ਖਬਰ ਸੁਭਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਇਸ ਸਮੇਂ ਡਾਕਟਰ ਹਰੀਸ਼ ਵਰਮਾ ਜੀ ਜੁੜ ਚੁੱਕੇ ਨੇ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਜਿਨ੍ਹਾਂ ਲੋਕਾਂ ਨੂੰ ਹਾਈ ਯੂਰਿਕ ਐਸਿਡ ਦੀ ਪ੍ਰੋਬਲਮ ਹੈ, ਉਸ ਵਿਸ਼ੇ ਦੇ ਉੱਤੇ ਅੱਜ ਗੱਲ ਕਰਨਗੇ ਕਿ ਇਸ ਦਾ ਅਸੀਂ ਕਿਸ ਤਰ੍ਹਾਂ ਇਲਾਜ ਕਰ ਸਕਦੇ ਹਾਂ, ਇਹਦਾ ਘਰੇਲੂ ਉਪਚਾਰ ਕੀ ਹੈ, ਉਹਦੇ ਬਾਰੇ ਸਾਡੇ ਨਾਲ ਗੱਲਬਾਤ ਕਰਨਗੇ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਔਰ ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਮੈਂ ਆਪਣੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਸੋ ਬੜੀ ਵੱਡੀ ਪ੍ਰੋਬਲਮ ਹੈ ਲੋਕਾਂ ਦੀ ਇਹ ਯੂਰਿਕ ਐਸਿਡ ਦੀ
ਜੀ,
ਤੇ ਜੋੜਾਂ ਚ ਦਰਦ, ਪੈਰਾਂ ਚ ਦਰਦ, ਹੋਰ ਵੱਖ ਵੱਖ ਥਾਵਾਂ ਦੇ ਉੱਤੇ ਦਰਦ ਆ ਜਿਹੜੇ ਹੁੰਦੇ ਨੇ, ਜਿਹੜਾ ਇਹ ਰੀਜ਼ਨ ਹੈ, ਇਹਨੂੰ ਥੋੜਾ ਜਿਹਾ ਸਾਨੂੰ ਵਿਸਤਾਰ ਨਾਲ ਦੱਸ ਦਿਓ ਕਿ ਅਸੀਂ ਇਸ ਤੋਂ ਕਿਵੇਂ ਬਚਾ ਰੱਖ ਸਕਦੇ ਹਾਂ ਤੇ ਬੁਢਾਪਾ ਥੋੜਾ ਜਿਹਾ ਵਧੀਆ ਆਜੂਗਾ।
ਜੀ ਜੀ ਜੀ, ਦੇਖੋ ਜਿਹੜਾ ਯੂਰਿਕ ਐਸਿਡ ਹੁੰਦਾ ਇਹ ਸਾਡੇ ਬਲੱਡ ਦੇ ਵਿੱਚ ਇੱਕ ਕੈਮੀਕਲ ਹੈ। ਇਹਨੂੰ ਅੰਡਰਸਟੈਂਡ ਕਰਨ ਲਈ ਤੁਹਾਨੂੰ ਮੈਂ ਥੋੜੀ ਜਿਹੀ ਬੈਕਗ੍ਰਾਉਂਡ ਦੱਸਦਾ ਕਿ ਜਦੋਂ ਅਸੀਂ ਪ੍ਰੋਟੀਨ ਖਾਂਦੇ ਹਾਂ ਕਿਸੇ ਵੀ ਸ਼ੇਪ ਦੇ ਵਿੱਚ, ਚਾਹੇ ਅਸੀਂ ਦਾਲਾਂ ਖਾਂਦੇ ਹਾਂ ਜਾਂ ਪਨੀਰ ਹੈ ਜਾਂ ਸੋਇਆਬੀਨ ਹੈ ਜਾਂ ਟੋਫੂ ਹੈ ਜਾਂ ਫਿਰ ਈਵਨ ਨਾਨ ਵੈਜੀਟੇਰੀਅਨ ਡਾਇਟ ਦੇ ਵਿੱਚ ਮੀਟ ਹੈ, ਚਿਕਨ ਹੈ, ਫਿਸ਼ ਹੈ, ਇਹ ਜਿੰਨੇ ਵੀ ਪ੍ਰੋਟੀਨ ਨੇ ਜਾਂ ਦਾਲਾਂ ਜਾਂ ਜਿਹੜੇ ਡਰਾਈ ਫਰੂਟਸ ਨੇ ਬਦਾਮ, ਕਾਜੂ, ਅਖਰੋਟ, ਪਿਸਤਾ, ਇਹ ਸਾਰਿਆਂ ਚ ਪ੍ਰੋਟੀਨ ਹੁੰਦਾ। ਜਦੋਂ ਪ੍ਰੋਟੀਨ ਅਸੀਂ ਖਾਂਦੇ ਹਾਂ ਸਾਡੀ ਬੋਡੀ ਦੇ ਵਿੱਚ ਪ੍ਰੋਟੀਨ ਜਦੋਂ ਐਬਜ਼ੋਰਬ ਹੋ ਜਾਂਦੇ ਨੇ ਬਲੱਡ ਚ ਚਲੇ ਜਾਂਦੇ ਨੇ, ਬਲੱਡ ਚ ਜਾ ਕੇ ਉੱਥੇ ਕੱਲੇ ਕੱਲੇ ਸੈੱਲ ਚ ਜਾ ਕੇ ਪ੍ਰੋਟੀਨ ਬਰਨ ਹੁੰਦੇ ਨੇ, ਜਿਹਦੇ ਨਾਲ ਸਾਨੂੰ ਐਨਰਜੀ ਮਿਲਦੀ ਹੈ, ਹੀਟ ਮਿਲਦੀ ਹੈ ਉਹ। ਲੇਕਿਨ ਬਰਨ ਹੋਣ ਤੋਂ ਬਾਅਦ ਜਿਹੜੀ ਉਹਦੀ ਐਸ਼ ਹੁੰਦੀ ਹੈ ਉਹਨੂੰ ਅਸੀਂ ਯੂਰਿਕ ਐਸਿਡ ਕਹਿੰਦੇ ਹਾਂ। ਆਮ ਬੰਦੇ ਨੂੰ ਅੰਡਰਸਟੈਂਡ ਕਰਨ ਲਈ ਪਹਿਲਾਂ ਸਮਝਣਾ ਪਊਗਾ ਕਿ ਯੂਰਿਕ ਐਸਿਡ ਹੁੰਦਾ ਕੀ ਹੈ। ਪ੍ਰੋਟੀਨ ਅਸੀਂ ਰੋਜ਼ ਖਾਣੇ ਨੇ ਕਿਉਂਕਿ ਅਸੀਂ ਲਾਈਫ ਨੂੰ ਚੱਲਦੇ ਰੱਖਣਾ, ਸਾਨੂੰ ਹੀਟ ਚਾਹੀਦੀ ਹੈ, ਸਾਨੂੰ ਐਨਰਜੀ ਚਾਹੀਦੀ ਹੈ, ਉਹਦੇ ਲਈ ਅਸੀਂ ਪ੍ਰੋਟੀਨ ਖਾਂਦੇ ਹਾਂ। ਪ੍ਰੋਟੀਨ ਖਾ ਕੇ ਜਿਹੜਾ ਉਹਦਾ ਐਂਡ ਰਿਜ਼ਲਟ ਹੁੰਦਾ, ਐਂਡ ਪ੍ਰੋਡਕਟ ਹੁੰਦਾ ਹੈ ਯੂਰਿਕ ਐਸਿਡ ਹੁੰਦਾ ਜਿਹੜਾ ਕਿ ਬਲੱਡ ਦੇ ਵਿੱਚ ਹੁੰਦਾ ਹੈ। ਸਾਰਾ ਕੁਛ ਬਲੱਡ ਦੇ ਵਿੱਚ ਹੀ ਹੁੰਦਾ ਹੈ ਤੇ ਨੋਰਮਲੀ ਸਾਡੀ ਬੋਡੀ ਦੇ ਵਿੱਚ ਦੋ ਆਰਗਨ, ਦੋ ਕਿਡਨੀਆਂ ਹੁੰਦੀਆਂ, ਦੋ ਗੁਰਦੇ ਨੇ ਜਿਹੜੇ ਕਿ ਖੂਨ ਨੂੰ ਸਾਫ਼ ਕਰਦੇ ਰਹਿੰਦੇ ਨੇ 24 ਆਵਰ। ਉਹ ਜਿਹੜੇ ਗੁਰਦੇ ਨੇ ਬਲੱਡ ਦੇ ਵਿੱਚੋਂ ਯੂਰਿਕ ਐਸਿਡ ਨੂੰ ਯੂਰਿਨ ਰਾਹੀਂ ਸਾਡੀ ਬੋਡੀ ਚੋਂ ਬਾਹਰ ਕੱਢਦੇ ਰਹਿੰਦੇ ਨੇ। ਲੇਕਿਨ ਜੇ ਉਹ ਕਿਡਨੀ ਜਿਹੜੀ ਹੈ ਉਹਨੂੰ ਯੂਰਿਕ ਐਸਿਡ ਨੂੰ ਬਾਹਰ ਨਾ ਕੱਢੇ ਨੰਬਰ 1, ਜਾਂ ਯੂਰਿਕ ਐਸਿਡ ਜ਼ਿਆਦਾ ਬਣਨ ਲੱਗ ਜਾਵੇ ਤਾਂ ਜਿਹੜੇ ਯੂਰਿਕ ਐਸਿਡ ਦੇ ਕ੍ਰਿਸਟਲ ਹੁੰਦੇ ਨੇ ਇਹਨਾਂ ਦਾ ਲੈਵਲ ਜਿਵੇਂ ਹੀ ਹਾਈ ਹੁੰਦਾ ਬਲੱਡ ਦੇ ਵਿੱਚ, ਇਹਦੇ ਕ੍ਰਿਸਟਲ ਜੋੜਾਂ ਦੀ ਅੰਦਰਲੀ ਮੈਂਬਰੇਨ ਚ ਜਾ ਕੇ ਡਿਪੋਜ਼ਿਟ ਕਰ ਜਾਂਦੇ ਨੇ, ਉੱਥੇ ਸੋਜ ਪੈਦਾ ਕਰਦੇ ਨੇ, ਉੱਥੇ ਦਰਦ ਪੈਦਾ ਹੋ ਜਾਂਦਾ। ਇਸ ਤਰ੍ਹਾਂ ਇਹਦੀ ਪੈਥੋਲੋਜੀ ਹੁੰਦੀ ਹੈ। ਸੋ ਜਿਹੜੇ ਲੋਕਾਂ ਦਾ ਯੂਰਿਕ ਐਸਿਡ ਜ਼ਿਆਦਾ ਹੁੰਦਾ ਨੋਰਮਲੀ ਆਮ ਤੌਰ ਤੇ ਇਹਦੇ ਵਿੱਚ ਇੱਕ ਜਾਂ ਦੋ ਜੋੜਾਂ ਦੇ ਵਿੱਚ ਦਰਦ ਹੁੰਦਾ ਬੋਡੀ ਚ। ਜਿਵੇਂ ਮੰਨ ਲਓ ਇਕੱਲੇ ਰਾਈਟ ਗੋਡੇ ਦੇ ਵਿੱਚ ਦਰਦ ਹੈ ਜਾਂ ਇਕੱਲੇ ਲੈਫਟ ਗੋਡੇ ਚ ਦਰਦ ਹੈ ਜਾਂ ਇਕੱਲੀ ਰਾਈਟ ਹੱਥ ਦੀ ਉਂਗਲੀ ਚ ਦਰਦ ਹੈ, ਆਮ ਤੌਰ ਤੇ ਪੈਰਾਂ ਦੀ ਉਂਗਲਾਂ ਚ ਜ਼ਿਆਦਾ ਹੁੰਦਾ ਹੈ। ਤਕਲੀਫ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਪੈਰਾਂ ਦੇ ਅੰਗੂਠੇ ਤੋਂ ਹੁੰਦੀ ਹੈ ਜਾਂ ਅੱਡੀਆਂ ਦੇ ਵਿੱਚ ਵੀ ਦਰਦ ਹੁੰਦਾ। ਸੋ ਲੇਕਿਨ ਇੱਥੇ ਮੈਂ ਇੱਕ ਬੜੀ ਅਹਿਮ ਜਾਣਕਾਰੀ ਦਿੰਦਾ ਜਿਹੜਾ ਮੇਰਾ ਤਜਰਬਾ ਰਿਹਾ। ਮੈਂ ਕਲੀਨਿਕ ਚ ਅਕਸਰ ਪੇਸ਼ੈਂਟਸ ਨੂੰ ਇਹ ਕੁਐਸਚਨ ਵੀ ਪੁੱਛਦਾ ਹੁੰਦਾ ਕਿ ਤੁਸੀਂ ਬਦਾਮ, ਕਾਜੂ, ਅਖਰੋਟ, ਪਿਸਤਾ ਜ਼ਿਆਦਾ ਤਾਂ ਨਹੀਂ ਖਾਂਦੇ? ਉਹ ਕਹਿੰਦੇ ਜੀ ਤਾਂ ਬਹੁਤ ਖਾਂਦੇ। ਬਲਕਿ ਫਿਰ ਕਈ ਪੇਸ਼ੈਂਟ ਇਹ ਵੀ ਕਹਿੰਦੇ ਨੇ ਕਿ ਜਿੱਦਣ ਦੇ ਅਸੀਂ ਬਦਾਮ ਜ਼ਿਆਦਾ ਖਾਣ ਲੱਗੇ ਹੈ ਉਹਦਾ ਪਿੰਨੀਆਂ ਖਾ ਰਹੇ ਹਾਂ ਬਣਾ ਕੇ ਘਿਓ ਦੀਆਂ, ਉਦੋਂ ਦੇ ਸਾਡੇ ਦਰਦ ਜ਼ਿਆਦਾ ਵੱਧ ਗਏ ਨੇ। ਇਹ ਪੱਕੀ ਇੰਡੀਕੇਸ਼ਨ ਹੁੰਦੀ ਹੈ ਕਿ ਉਹਨਾਂ ਦੀ ਬੋਡੀ ਦੇ ਵਿੱਚ ਯੂਰਿਕ ਐਸਿਡ ਦਾ ਲੈਵਲ ਵੱਧ ਰਿਹਾ
ਜੀ।
ਸੋ ਉੱਥੇ ਪਹਿਲਾਂ ਤਾਂ ਪੇਸ਼ੈਂਟ ਨੂੰ ਪਰਹੇਜ਼ ਦੱਸਦੇ ਹਾਂ ਵੀ ਤੁਸੀਂ ਆ ਸਾਰੇ ਪ੍ਰੋਟੀਨ ਜਿਹੜੇ ਨੇ ਆਪਣੇ ਬੰਦ ਕਰਨੇ ਨੇ,
ਜਿੰਨੀਆਂ ਤਾਕਤਵਰ ਚੀਜ਼ਾਂ ਨੇ ਖਾਣੀਆਂ ਉਹ ਬੰਦ ਕਰਨੀਆਂ ਨੇ
ਜੀ ਜੀ ਜੀ
ਜੀ।
ਜਿੰਨੇ ਪ੍ਰੋਟੀਨ ਨੇ ਉਹ ਬੰਦ ਕਰਨੇ ਨੇ
ਪ੍ਰੋਟੀਨ।
ਦੂਜਾ ਇਹਦਾ ਜਿਹੜਾ ਯੂਰਿਕ ਐਸਿਡ ਦਾ ਰਿਲੇਸ਼ਨ ਹੈ ਉਹ ਐਲਕੋਹਲ ਨਾਲ ਵੀ ਹੈ, ਐਲਕੋਹਲ ਨਾਲ ਔਰ ਖਾਸ ਕਰਕੇ ਜਿਹੜੇ ਸੋਫਟ ਡਰਿੰਕਸ ਨੇ ਜਿਹਨਾਂ ਚ ਸ਼ੂਗਰ ਜ਼ਿਆਦਾ ਹੈਗੀ ਹੈ ਇਹਦੇ ਨਾਲ ਵੀ ਇਹਦਾ ਰਿਲੇਸ਼ਨ ਹੈ। ਸੋ ਜਿਹੜੇ ਲੋਕਾਂ ਖਾਸ ਕਰਕੇ ਜਿਹੜੇ ਲੋਕ ਬੀਅਰ ਪੀਂਦੇ ਨੇ, ਜਿਵੇਂ ਕਿਸੇ ਨੇ ਬੀਅਰ ਅੱਜ ਪੀਤੀ ਤਾਂ 24 ਘੰਟੇ ਬਾਅਦ ਉਹਦੇ ਕਿਸੇ ਜੋੜ ਚ ਦਰਦ ਹੋ ਰਿਹਾ ਹੈ, ਪੱਕੀ ਇੰਡੀਕੇਸ਼ਨ ਹੈ ਵੀ ਉਹਦਾ ਯੂਰਿਕ ਐਸਿਡ ਲੈਵਲ ਵੱਧ ਰਿਹਾ। ਇਹ ਵੀ ਇੱਕ ਟੈਸਟ ਹੁੰਦਾ ਇਹਨੂੰ।
ਸ਼ਰਾਬ ਦੇ ਨਾਲ ਕਈ ਲੋਕ ਜ਼ਿਆਦਾਤਰ ਸਨੈਕਸ ਦੇ ਤੌਰ ਦੇ ਉੱਤੇ ਜਾਂ ਚਿਕਨ ਖਾਂਦੇ ਨੇ ਜਾਂ ਫਿਰ ਬਦਾਮ ਕਾਜੂ ਪਿਸਤਾ ਜਾਂ ਇੱਦਾਂ ਦੀਆਂ ਚੀਜ਼ਾਂ ਖਾਂਦੇ ਨੇ, ਇਹ ਵੀ ਹੈਬਿਟ ਚੇਂਜ ਕਰਨੀ ਚਾਹੀਦੀ ਹੈ ਲੋਕਾਂ ਨੂੰ ਕਿ ਜਾਂ ਮੂਲੀ ਜਾਂ ਫਿਰ ਕੋਈ ਫਰੂਟ ਐਪਲ ਜਾਂ ਫਿਰ ਔਰੇਂਜ ਇੱਦਾਂ ਦੀ ਚੀਜ਼ ਡਰਿੰਕ ਦੇ ਨਾਲ ਲੈ ਲਈ ਜਾਵੇ।
ਜੀ ਜੀ ਬਿਲਕੁਲ ਬਿਲਕੁਲ, ਤੁਸੀਂ ਸਾਰਾ ਕੁਛ ਆਪ ਹੀ ਦੱਸਤਾ ਔਰ ਤੁਸੀਂ ਇਹਦਾ ਕਾਰਨ ਵੀ ਦੱਸਤਾ ਵੀ ਆਪਣੀ ਕਮਿਊਨਿਟੀ ਦੇ ਵਿੱਚ ਕਿਉਂ ਇੰਨੀ ਜ਼ਿਆਦਾ ਇਹ ਤਕਲੀਫ ਹੈ, ਖਾਸ ਕਰਕੇ ਪੰਜਾਬੀ ਕਮਿਊਨਿਟੀ, ਕਿਉਂਕਿ ਸਾਡੀ ਜਿਹੜੀ ਡਾਇਟ ਹੈ ਉਹ ਰਿਚ ਮੈਨਸ ਡਾਇਟ ਹੈ, ਰਿਚ ਮੈਨਸ ਡਾਇਟ ਕਹਿੰਦੇ ਹਾਂ ਇਹਨੂੰ ਅਸੀਂ, ਜਿਹਦੇ ਚ ਅਸੀਂ ਨਾਨ ਵੈਜ ਵੀ ਲੈਣੇ ਆ ਨਾਲ ਡਰਿੰਕ ਦੇ, ਕਾਜੂ ਬਦਾਮ ਵੀ ਲੈਣਾ, ਪਿਸਤਾ ਵੀ ਲੈਣੇ ਆ, ਫਿਰ ਖਾਣੇ ਦੇ ਵਿੱਚ ਮਹਾਂ ਦੀ ਦਾਲ ਪਨੀਰ ਇਹ ਵੀ ਖਾਣਾ ਹੈ, ਉਹ ਔਰ ਖਾਣਾ ਖਾਣਾ ਵੀ ਲੇਟ ਹੈ ਰਾਤ ਨੂੰ 9-10-11 ਵਜੇ ਡਿਨਰ ਕਰਨਾ, ਇਹ ਲਾਈਫ ਸਟਾਈਲ ਚੇਂਜਿਸ ਨੇ, ਇਹ ਸਾਰਾ ਕੁਛ ਜਿਹੜਾ ਹੈਗਾ ਇਹਦਾ ਮੇਜਰ ਕਾਰਨ ਹੈ। ਇਹਨੂੰ ਕਈ ਲੋਕ ਤਾਂ ਇੱਥੇ ਤੱਕ ਵੀ ਕਹਿੰਦੇ ਨੇ ਕਿ ਜਿਹੜਾ ਯੂਰਿਕ ਐਸਿਡ ਜਿਵੇਂ ਸਰੀਰ ਚ ਕਚਰਾ ਜੰਮ ਜਾਂਦਾ
ਜੀ,
ਉਹ ਹੈ। ਸੋ ਇਹਦੀ ਸਫਾਈ ਕਰੇ,
ਜਿਵੇਂ ਆਪਾਂ ਉੱਥੇ ਪੰਜਾਬ ਚ ਦੇਖਦੇ ਰਹੇ ਅਸੀਂ ਦਾਰੂ ਪੀਣ ਵਾਲੇ, ਖੇਤ ਚੋਂ ਮੂਲੀ ਪੱਟੀ ਤੇ ਥੋੜਾ ਜਿਹਾ ਨੂਣ ਲਾਇਆ ਤੇ ਨਾਲ ਜਾਂ ਗੰਢਾ, ਅਸੀਂ ਗੰਢਾ ਵੀ ਬਹੁਤ ਵਧੀਆ ਚੀਜ਼ ਹੈ ਜੇ ਤੁਸੀਂ ਮੂਲੀ ਤੇ ਗੰਢਾ ਦੋ ਚੀਜ਼ਾਂ ਸ਼ਰਾਬ ਦੇ ਨਾਲ ਪੀਂਦੇ ਹੋ ਤੇ ਉਹਦੇ ਲਈ ਤੁਹਾਡਾ ਜਿਹੜਾ ਹੱਥ ਆ ਉਹ ਬਦਾਮਾਂ ਕਾਜੂ ਪਿਸਤੇ ਵਾਲੇ ਪਾਸੇ ਨੂੰ ਨਹੀਂ ਜਾਂਦਾ ਗਾ, ਤੁਸੀਂ ਗੰਢਾ ਜਾਂ ਫਿਰ ਮੂਲੀ ਕੱਟ ਕੇ ਰੱਖੀ ਹੋਈ ਉੱਧਰ ਨੂੰ ਜਾਂਦਾ, ਤਾਂ ਦੈਟ ਮੀਨਸ ਤੁਸੀਂ ਹੈਲਥ ਕੌਸ਼ੀਅਸ ਹੋ ਔਰ ਗੰਢਾ ਬਹੁਤ ਤੁਹਾਨੂੰ ਜਿਹੜਾ ਹੈਲਦੀ ਰੱਖਦਾ ਆ, ਸਪੈਸ਼ਲੀ ਜੋ ਤੁਸੀਂ ਡਰਿੰਕ ਦੇ ਨਾਲ ਲੈਂਦੇ ਹੋ।
ਬਿਲਕੁਲ, ਇਹ ਇੱਕ ਐਂਟੀਡੋਟ ਦਾ ਕੰਮ ਵੀ ਕਰਦਾ ਔਰ ਇਹਦੇ ਵਿੱਚ ਜਿਹੜੀ ਇੱਥੇ ਦੇ ਕੈਨੇਡੀਅਨ ਜਿਹੜੇ ਵੈਜੀਟੇਬਲ ਨੇ ਉਹਨਾਂ ਚ ਮੈਂ ਇੱਕ ਵੈਜੀਟੇਬਲ ਹੋਰ ਐਡ ਕਰ ਦਿੰਦਾ, ਇੱਥੇ ਸੈਲਰੀ ਮਿਲ ਰਹੀ ਹੈ
ਜੀ, ਬਿਲਕੁਲ
ਸੈਲਰੀ ਜਿਹੜੀ ਹੈ ਇਹ ਪ੍ਰੂਵਨ ਹੈ ਯੂਰਿਕ ਐਸਿਡ ਨੂੰ ਘਟਾਉਣ ਲਈ। ਸੋ ਇਹਨੂੰ ਵੀ ਸੈਲਡ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ, ਖਾਸ ਕਰਕੇ ਜੇ ਤੁਸੀਂ ਡਰਿੰਕ ਨਹੀਂ ਛੱਡਣੀ ਤਾਂ। ਵੈਸੇ ਤਾਂ ਐਜ ਏ ਮੈਡੀਕਲ ਪਰਸਨ ਤਾਂ ਮੈਂ ਤਾਂ ਹਮੇਸ਼ਾ ਇਹ ਕਹਿਣਾ ਕਿ ਤੁਸੀਂ ਡਰਿੰਕ ਬਿਲਕੁਲ ਨਹੀਂ ਕਰਨੀ, ਜੇ ਫਿਰ ਵੀ ਤੁਹਾਨੂੰ ਕੋਈ ਸੋਸ਼ਲ ਡਰਿੰਕਿੰਗ ਤੁਸੀਂ ਕਰਨੀ ਹੈ ਤਾਂ ਤੁਸੀਂ ਸੈਲਰੀ ਸੈਲਡ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ, ਇਹ ਪ੍ਰੂਵਨ ਦਵਾਈ ਹੈ। ਔਰ ਜਿਹੜੇ ਸੈਲਰੀ ਦੇ ਸੀਡਸ ਹੁੰਦੇ ਨੇ
ਜੀ ਜੀ,
ਇਹ ਸੀਡਸ ਵੀ ਬਾਜ਼ਾਰ ਚ ਮਿਲਦੇ ਨੇ, ਅਜਵਾਇਣ ਵਰਗੇ ਸੀਡਸ ਹੁੰਦੇ ਨੇ, ਬੜੀ ਕਮਾਲ ਦੀ ਦਵਾਈ ਹੈ, ਜਿਹਨਾਂ ਬੰਦਿਆਂ ਦਾ ਯੂਰਿਕ ਐਸਿਡ ਨਹੀਂ ਡਾਊਨ ਆ ਰਿਹਾ, ਈਵਨ ਐਲੋਪੈਥਿਕ ਦਵਾਈਆਂ ਖਾ ਕੇ ਵੀ, ਉਹ ਸੈਲਰੀ ਸੀਡ ਦਾ ਪਾਊਡਰ ਬਣਾ ਕੇ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਕੁਛ ਹਫ਼ਤਿਆਂ ਲਈ ਲੈਣ ਤਾਂ ਉਹਨਾਂ ਦਾ ਯੂਰਿਕ ਐਸਿਡ ਨਾਰਮਲ ਹੋ ਜਾਂਦਾ।
ਚਲੋ ਖੈਰ ਆਪਾਂ ਇਹਨੂੰ ਗੱਲ ਨੂੰ ਡਰਿੰਕ ਵੱਲ ਬਹੁਤਾ ਨਹੀਂ ਲੈ ਕੇ ਜਾਂਦੇ ਕਿ ਡਰਿੰਕ ਦਾ ਮੇਰੇ ਗੱਲ ਕਰਨ ਦਾ ਮਤਲਬ ਇਹ ਸੀਗਾ ਕਿ ਆਪਾਂ ਪੀਣੀ ਤਾਂ ਛਡਾ ਨਹੀਂ ਸਕਦੇ ਛੇਤੀ ਕਿਤੇ, ਠੀਕ ਹੈ, ਪਰ ਉਹਦੇ ਲਈ ਥੋੜ੍ਹਾ ਜਿਹਾ ਇਹ ਤਾਂ ਦੱਸ ਸਕਦੇ ਹਾਂ ਜੇ ਤੁਸੀਂ ਡਰਿੰਕ ਕਰਦੇ ਵੀ ਹੋ ਤਾਂ ਉਹਦੇ ਨਾਲ ਆਹ ਚੀਜ਼ਾਂ ਤੁਸੀਂ ਲੈ ਸਕਦੇ ਹੋ ਜਿਹੜੀਆਂ ਤੁਹਾਨੂੰ ਬੈਨੀਫਿਟ ਰੱਖਣਗੀਆਂ, ਤੁਹਾਨੂੰ ਕੁਝ ਨਾ ਕੁਝ ਤਾਂ ਹੈਲਦੀ ਰੱਖਣਗੀਆਂ। ਵੈਸੇ ਡਰਿੰਕ ਸਿਹਤ ਲਈ ਮਾੜੀ ਹੁੰਦੀ ਹੈ ਉਹ ਤਾਂ ਬੋਤਲ ਦੇ ਉੱਤੇ ਵੀ ਲਿਖਿਆ ਹੁੰਦਾ, ਪਰ ਇਹ ਗੱਲਾਂ ਜੇ ਨਾਲ ਇਹਨਾਂ ਦਾ ਖਿਆਲ ਰੱਖਿਆ ਜਾਵੇ ਤੁਸੀਂ ਛੇਤੀ ਕਿਤੇ ਇਹਦੀ ਮਾਰ ਹੇਠ ਨਹੀਂ ਆਓਗੇ। ਅਤੇ ਮੈਂ ਕੋਈ ਇੱਥੇ ਸ਼ਰਾਬ ਦਾ ਪ੍ਰਚਾਰ ਨਹੀਂ ਕਰ ਰਿਹਾ ਹੈਗਾ ਕਿ ਤੁਸੀਂ ਸ਼ਰਾਬ ਪੀਓ ਨਾ ਪੀਓ ਤੁਹਾਡੀ ਮਰਜ਼ੀ ਹੈ, ਪਰ ਇਹ ਥੋੜ੍ਹੀਆਂ ਗੱਲਾਂ ਮੈਂ ਜ਼ਰੂਰ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਬਈ ਚਿਕਨ ਬਦਾਮ ਕਾਜੂ ਪਿਸਤਾ ਜਾਂ ਫਿਰ ਹੋਰ ਇੱਦਾਂ ਦੀ ਪਨੀਰ ਇਹ ਚੀਜ਼ਾਂ ਨਾ ਤੁਸੀਂ ਡਰਿੰਕ ਦੇ ਨਾਲ ਲਵੋ, ਤੁਸੀਂ ਫਰੂਟ ਲੈ ਲਓ ਉਹ ਮੱਚ ਬੈਟਰ ਰਹਿੰਦੇ ਨੇ ਤੁਹਾਡੇ ਲਈ। ਅਤੇ ਅੰਤ ਵਿੱਚ ਕੁਝ ਹੋਰ ਯੂਰਿਕ ਐਸਿਡ ਦੇ ਬਾਰੇ ਕਹਿਣਾ ਚਾਹੋ ਕਿ ਹੋਰ ਘਰੇਲੂ ਉਪਚਾਰ ਕੀ ਹੈ ਅਤੇ ਅਸੀਂ ਕਿਸ ਤਰ੍ਹਾਂ ਇਹ ਤੋਂ ਛੁਟਕਾਰਾ ਪਾ ਸਕਦੇ ਹਾਂ?
ਦੇਖੋ ਯੂਰਿਕ ਐਸਿਡ ਚ ਜਿਵੇਂ ਮੈਂ ਦੱਸਿਆ, ਇੱਕ ਤਾਂ ਇਹ ਲਾਈਫ ਸਟਾਈਲ ਰਿਲੇਟਡ ਬਿਮਾਰੀ ਹੈ, ਇਹਦੇ ਨਾਲ ਤੁਹਾਨੂੰ ਆਪਣੇ ਖਾਣੇ ਪੀਣੇ ਤੇ ਆਪਣੇ ਲਾਈਫ ਸਟਾਈਲ ਦੇ ਉੱਤੇ ਕੰਟਰੋਲ ਕਰਨਾ ਪਊਗਾ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣਗੀਆਂ ਜਿਹੜੀਆਂ ਭਾਰ ਵਧਾਉਂਦੀਆਂ। ਜਿਵੇਂ ਜਿਵੇਂ ਭਾਰ ਵੱਧਦਾ ਜੇ ਯੂਰਿਕ ਐਸਿਡ ਥੋੜਾ ਵੱਧ ਰਿਹਾ ਹੈ ਔਰ ਭਾਰ ਵੱਧ ਰਿਹਾ, ਦੋਨੋਂ ਚੀਜ਼ਾਂ ਖਤਰਨਾਕ ਨੇ। ਔਰ ਜੇ ਯੂਰਿਕ ਐਸਿਡ ਨੂੰ ਤੁਸੀਂ ਦਰਦ ਆ ਜਿਹੜਾ ਗੋਡਿਆਂ ਚ ਜਾਂ ਜੋੜਾਂ ਚ ਦਰਦ ਹੁੰਦਾ, ਇਹ ਪਹਿਲਾ ਅਲਾਰਮ ਹੁੰਦਾ ਜੇ ਇਹਨੂੰ ਫਿਰ ਇਗਨੋਰ ਕਰਦੇ ਹੋ ਫਿਰ ਇਹ ਦੂਸਰੇ ਲੈਵਲ ਤੇ ਚਲੇ ਜਾਂਦਾ ਹੈ, ਬਿਮਾਰੀ ਦੂਜੇ ਲੈਵਲ ਤੇ ਚਲੀ ਜਾਂਦੀ ਹੈ, ਤਾਂ ਗੁਰਦਿਆਂ ਦੇ ਵਿੱਚ ਪੱਸੀਆਂ ਵੀ ਜੰਮਣ ਲੱਗ ਜਾਂਦੀਆਂ, ਪੱਸੀਆਂ ਪੈਦਾ ਹੋਣ ਲੱਗ ਜਾਂਦੀਆਂ ਨੇ।
ਅੱਛਾ ਡਾਕਟਰ ਸਾਹਿਬ, ਜੇ ਗੋਡੇ 'ਚ ਦਰਦ ਹੁੰਦਾ ਤਾਂ ਲੋਕ ਇਹ ਸੋਚਦੇ ਆ ਪਹਿਲੀ ਚੀਜ਼ ਕਿ ਭਾਰ ਘਟਾਓ ਆਪਣਾ, ਕਿ ਭਾਰ ਘਟਾਓ ਜਾਂ ਫਿਰ ਡਾਇਟ ਬੈਲੈਂਸ ਕਰੋ, ਇਹਦੇ ਲਈ ਕੀ ਕਹਿਣਾ ਚਾਹੁੰਦੇ ਹੋ?
ਕਮ ਸੇ ਕਮ ਭਾਰ ਵਧੇ ਨਾ, ਅਸੀਂ ਇੱਦਾਂ ਹੀ ਕਰ ਲਈਏ।
ਹਾਂ,
ਜਿੱਥੇ ਤੁਸੀਂ ਖੜੇ ਹੋ ਉਹਦੇ ਲਈ ਤੁਸੀਂ ਮਿੱਠਾ ਤੇ ਘਿਓ ਤਾਂ ਇਮੀਡੀਏਟ ਬੰਦ ਕਰੋ।
ਸੋ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੈ ਸੁਣ ਲਓ, ਮਿੱਠਾ ਤੇ ਘਿਓ ਇਮੀਡੀਏਟਲੀ ਬੰਦ ਕਰੋ
ਜੀ।
ਹੋਰ
ਇਹ ਪਹਿਲਾ ਪੁਆਇੰਟ ਹੈ, ਮਿੱਠਾ ਤੇ ਘਿਓ ਤਾਂ ਬਿਲਕੁਲ ਨਹੀਂ ਖਾਣਾ, ਕਿਉਂਕਿ ਇਹ ਮੇਜਰ ਕਾਰਨ ਹੈ ਭਾਰ ਵਧਣ ਦਾ। ਕਿਸੇ ਵੀ ਰੂਪ ਦੇ ਵਿੱਚ ਮਿੱਠਾ ਹੋਵੇ, ਚਾਹੇ ਉਹ ਮਿੱਠੇ ਫਲ ਹੀ ਕਿਉਂ ਨਾ ਹੋਣ, ਇਹ ਪਹਿਲਾ ਕਾਰਨ। ਦੂਸਰਾ, ਜਿਨ੍ਹਾਂ ਦਾ ਭਾਰ ਵਧ ਰਿਹਾ, ਆਫਕੋਰਸ ਇੱਕ ਰੈਗੂਲਰ ਉਹਨਾਂ ਨੂੰ ਆਪਣੀ ਐਕਸਰਸਾਈਜ਼ ਕੋਈ ਨਾ ਕੋਈ ਕਰਨੀ ਚਾਹੀਦੀ ਹੈ, ਜਿਹਦੇ ਨਾਲ ਥੋੜਾ ਜਿਹਾ ਬਾਡੀ ਦੇ ਵਿੱਚ ਕੈਲਰੀਜ਼ ਬਰਨ ਹੋਣ ਉਹਨਾਂ ਦੀਆਂ। ਉਹਦੇ ਲਈ ਜੇ ਉਹ ਟ੍ਰੈਡਮਿਲ ਤੇ ਜਾ ਕੇ ਵਾਕ ਹੀ ਕਰ ਸਕਦੇ ਨੇ 15 ਮਿੰਟ ਤੋਂ ਲੈ ਕੇ ਅੱਧਾ ਘੰਟਾ, ਉਹ ਵੀ ਕਾਫੀ ਹੈ।
ਡਾਕਟਰ ਸਾਹਿਬ, ਉਹ ਵੀ ਲੈ ਲਈਏ ਆਪਾਂ ਜੀ ਸਵਾਗਤ ਦਾ ਪ੍ਰੋਗਰਾਮ ਦੇ ਵਿੱਚ।
ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
ਅਕਾਲ ਜੀ
ਭਾਜੀ, ਜੇ ਡਾਕਟਰ ਸਾਹਿਬ ਨੂੰ ਪੁੱਛਣਾ, ਇਕੱਲਾ ਸੈਲਰੀ ਦਾ ਤੇ ਬਰੋਕਲੀ ਦਾ ਜੇ ਜੂਸ ਰੋਜ਼ ਪੀਤਾ ਜਾਵੇ, ਵੀ ਇਹ ਚੰਗਾ ਤੁਹਾਡੀ ਬਾਡੀ ਵਾਸਤੇ ਜੀ, ਕਿ ਐਵੇਂ ਮੈਥੀ ਹੈ ਜੀ?
ਜੀ,
ਥੈਂਕ ਯੂ ਜੀ
ਡਾਕਟਰ ਸਾਹਿਬ,
ਬਿਲਕੁਲ ਚੰਗਾ। ਸੈਲਰੀ ਮੈਂ ਜਿਵੇਂ ਦੱਸ ਕੇ ਹਟੇ ਹੈ ਕਿ ਜਿਹੜੀ ਸੈਲਰੀ ਹੈ ਇਹ ਪ੍ਰੂਵਨ ਵੈਜੀਟੇਬਲ ਹੈ, ਜਿਹਨਾਂ ਲੋਕਾਂ ਦਾ ਯੂਰਿਕ ਐਸਿਡ ਵੱਧਦਾ ਹੈ, ਜਾਂ ਜਿਹਨਾਂ ਦੇ ਵਿੱਚ ਅਸੀਂ ਇਹਨੂੰ ਐਜ਼ ਏ ਡਿਟੌਕਸ ਵੀ ਯੂਜ਼ ਕਰਦੇ ਹਾਂ, ਜਿਹਨਾਂ ਦਾ ਲਿਵਰ ਦੇ ਵਿੱਚ ਟੌਕਸਿਨ ਇਕੱਠੇ ਹੋ ਜਾਂਦੇ ਨੇ, ਉਹਨਾਂ 'ਚ ਜੇ ਨੈਚੁਰਲ ਪ੍ਰੋਡਕਟ ਅਸੀਂ ਦੇਖਦੇ ਹਾਂ ਤਾਂ ਸੈਲਰੀ ਜਿਹੜੀ ਹੈ ਬੜਾ ਕਮਾਲ ਦਾ ਡਿਟੌਕਸ ਦਾ ਕੰਮ ਕਰਦੀ ਹੈ, ਸਾਡੀ ਬਾਡੀ ਨੂੰ ਅੰਦਰੋਂ ਸਫਾਈ ਕਰਦੀ ਹੈ
ਜੀ। ਔਰ ਸੈਲਰੀ ਦੇ ਤੁਸੀਂ ਬੂਟੇ ਘਰ ਵੀ ਲਾ ਸਕਦੇ ਹੋ, ਔਰ ਸੈਲਰੀ ਜਿਹੜੀ ਘਰ ਦੀ ਹੋਵੇਗੀ ਤੁਹਾਡੇ ਉਹਦਾ ਟੇਸਟ ਵੀ ਵੱਖਰਾ ਹੋਵੇਗਾ। ਜਦੋਂ ਮਾੜੀ ਜਿਹੀ ਠੰਡ ਉਤਰਦੀ ਹੈ ਸਾਲ ਦੇ ਐਂਡ ਤੇ ਜਾ ਕੇ, ਉਦੋਂ ਇਹ ਵਧੀਆ ਬਣ ਲੱਗਦੀ ਹੈ। ਸੋ ਤੁਸੀਂ ਸੈਲਰੀ ਦੇ ਬੂਟੇ ਖੁਦ ਵੀ ਘਰੇ ਲਾ ਸਕਦੇ ਹੋ ਤੁਸੀਂ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ ਸਰ,
ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਤੁਸੀਂ ਹੁਣੇ ਕਿਹਾ ਵਾ ਜਿਹੜੇ ਫਲ ਤੇ ਫਲਾਂ ਦਾ ਜਿਹੜਾ ਹੈਗਾ, ਮਤਲਬ ਉਹਦੇ ਨਾਲ ਵੀ ਸ਼ੂਗਰ ਵੱਧਦੀ ਹੈ? ਮੈਂ ਸ਼ੂਗਰ
ਕਈ ਮਿੱਠੇ ਫਲ ਐਸੇ ਨੇ ਜਿਵੇਂ ਅੰਗੂਰ ਹੈ, ਡੇਟਸ ਨੇ, ਖਜੂਰਾਂ ਨੇ, ਚੀਕੂ ਹੈ, ਇਹਨਾਂ ਦੇ ਵਿੱਚ ਮਿੱਠਾ ਬਹੁਤ ਜ਼ਿਆਦਾ ਹੁੰਦਾ। ਸੋ ਈਵਨ ਮੈਂਗੋਸ, ਅੰਬ ਜਿਹੜੇ ਨੇ। ਸੋ
ਇੱਕ ਮੇਰਾ ਹੋਰ ਕੁਐਸਚਨ ਹੈ, ਜਿਹੜਾ ਤੁਸੀਂ ਵੇਟ ਦਾ ਕੋਈ ਚਾਰਟ ਜਿਹੜਾ ਹੈਗਾ, ਜਿਵੇਂ ਹੁਣ ਮੇਰੀ ਹਾਈਟ ਕਲਮ 6 ਫੁੱਟ ਆ, ਹਾਂਜੀ, ਤੇ ਉਹ ਮੇਰਾ ਹੁਣ ਭਾਰ ਹੈ 180 ਪਾਊਂਡ, ਤੇ ਇਹ ਮਤਲਬ ਠੀਕ ਹੈਗਾ ਜਾਂ ਵੱਧ ਘੱਟ ਆ, ਜਾਂ ਕਿਵੇਂ, ਕੋਈ ਚਾਰਟ ਹੈਗਾ ਇਹਦਾ ਇਸ ਤਰ੍ਹਾਂ ਦਾ ਵੀ ਜਿਹੜਾ ਮਤਲਬ
ਤੁਸੀਂ? ਜੀ ਜੀ, ਬਿਲਕੁਲ, ਅੱਜ ਤਾਂ ਇੰਟਰਨੈਟ, ਅੱਜ ਕੱਲ ਗੂਗਲ ਬਾਬਾ ਜਿਹੜਾ ਹੈ ਜੀ, ਇੰਟਰਨੈਟ ਇੱਕ ਕਮਾਲ ਦੀ ਇਨਫੋਰਮੇਸ਼ਨ ਦਾ ਸੋਰਸ ਹੈ। ਤੁਸੀਂ ਗੂਗਲ ਤੇ ਜਾਓ, ਟਾਈਪ ਕਰੋ ਵੇਟ ਬਾਰੇ ਕੁਛ ਵੀ ਟਾਈਪ ਕਰ ਦੋ, ਜੇ ਵੇਟ ਗੇਨ ਦਾ ਚਾਰਟ ਹੈ ਟਾਈਪ ਕਰ ਦੋ ਵੇਟ ਗੇਨ BMI ਚਾਰਟ ਜਿਹੜਾ ਹੈ, ਉਹ ਇੱਕਦਮ ਤੁਹਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਆ ਜਾਏਗੀ, ਕਿਹੜੀ ਕਿਹੜੀ ਡਾਇਟ ਲੈਣੀ ਹੈ, ਕਿਹੜੇ ਕਿਹੜੇ ਲਾਈਫ ਸਟਾਈਲ ਚਾਹੀਦੇ ਹੈ, ਕਿਹੜੀਆਂ ਐਕਸਰਸਾਈਜ਼ ਹੋਣੀਆਂ ਚਾਹੀਦੀਆਂ, ਹਰ ਚੀਜ਼ ਅੱਜ ਕੱਲ੍ਹ ਇੰਟਰਨੈਟ ਤੇ ਅਵੇਲੇਬਲ ਹੈ, ਔਰ ਇੰਟਰਨੈਟ ਤੁਹਾਡੇ ਫੋਨ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਹੀ ਹੁੰਦਾ
ਜੀ। ਸੋ ਇੱਕ ਵਾਰੀ ਫਿਰ ਦੱਸ ਦਈਏ, ਯੂਰਿਕ ਐਸਿਡ ਜੇ ਤੁਹਾਡਾ ਵੱਧ ਰਿਹਾ ਵਾ, ਸਭ ਤੋਂ ਪਹਿਲਾਂ ਤਾਂ ਆਪਣੇ ਪ੍ਰੋਟੀਨ, ਜਿਹੜੇ ਜਿਹੜੇ ਭੋਜਨ ਤੁਸੀਂ ਖਾਂਦੇ ਹੋ ਉਹਨਾਂ 'ਚ ਪ੍ਰੋਟੀਨ ਦੀ ਮਾਤਰਾ ਨੂੰ ਘੱਟ ਕਰੋ, ਔਰ ਬਿਲਕੁਲ ਲਾਈਟ ਖਾਣਾ ਜਿਹੜਾ ਖਾਣਾ ਸ਼ੁਰੂ ਕਰੋ। ਮੈਂ ਇਹ ਗੱਲ ਸਮਝਿਆ ਡਾਕਟਰ ਸਾਹਿਬ ਦੀ ਸਾਰੀ ਗੱਲਬਾਤ ਤੋਂ ਬਾਅਦ, ਅਤੇ ਹੋਰ ਕੁਛ ਕੀ ਕਹਿਣਾ ਚਾਹੁੰਦੇ ਡਾਕਟਰ ਸਾਹਿਬ ਅੰਤ ਵਿੱਚ?
ਜਿਹੜੀਆਂ ਪੀਨਟਸ ਹੈ ਇਹ ਵੀ ਬਹੁਤ ਲੋਕ ਯੂਜ ਕਰਦੇ ਨੇ,
ਸਭ ਤੋਂ ਵੱਧ ਪ੍ਰੋਟੀਨ ਦਾ ਕਾਰਨ ਹੈ, ਪੀਨਟਸ ਦੇ ਵਿੱਚ ਸਭ ਤੋਂ ਵੱਧ ਪ੍ਰੋਟੀਨ ਹੁੰਦੀ ਹੈ ਮੂੰਗਫਲੀ
ਜੀ, ਬਿਲਕੁਲ। ਔਰ ਖਾਸ ਕਰਕੇ ਜੇ ਅਲਕੋਹਲ ਔਰ ਪ੍ਰੋਟੀਨ ਦਾ ਕੰਬੀਨੇਸ਼ਨ ਹੈ ਤਾਂ ਪੱਕਾ ਹੈ ਕਿ ਕਿਤੇ ਨਾ ਕਿਤੇ ਤੁਸੀਂ ਯੂਰਿਕ ਐਸਿਡ ਦੀ ਤਕਲੀਫ ਤੋਂ ਪੀੜਿਤ ਹੋ ਸਕਦੇ ਹੋ। ਸੋ ਇਸ ਕਰਕੇ ਇਹ ਤਾਂ ਹੋ ਗਿਆ, ਲੇਕਿਨ ਬਹੁਤ ਸਾਰੇ ਯੂਰਿਕ ਐਸਿਡ ਦੇ ਹੋਰ ਵੀ ਕਈ ਕਾਰਨ ਨੇ, ਜਿਵੇਂ ਮੰਨ ਲਓ ਕਿਸੇ ਨੂੰ ਕੋਈ ਕਿਡਨੀ ਦੀ ਬਿਮਾਰੀ ਹੈ, ਗੁਰਦੇ ਦੀ ਬਿਮਾਰੀ ਹੈ, ਉੱਥੇ ਗੁਰਦੇ ਫੰਕਸ਼ਨ ਹੀ ਪ੍ਰੋਪਰ ਨਹੀਂ ਕਰ ਰਹੇ ਤਾਂ ਵੀ ਯੂਰਿਕ ਐਸਿਡ ਬਦਲ ਲੱਗ ਜਾਂਦਾ ਹੈ। ਜਾਂ ਇੱਕ ਬੜੀ ਇੰਪੋਰਟੈਂਟ ਗੱਲ ਹੋਰ ਹੈ ਕਿ ਬਲੱਡ ਪ੍ਰੈਸ਼ਰ ਦੇ ਮਰੀਜ਼ ਜਿਹੜੇ ਨੇ ਉਹਨਾਂ ਨੂੰ ਕਈ ਵਾਰ ਮੈਡੀਕਲ ਡਾਕਟਰ ਪਿਸ਼ਾਬ ਜ਼ਿਆਦਾ ਲਿਆਉਣ ਵਾਲੀ ਦਵਾਈ ਦਿੰਦੇ ਨੇ, ਜਿਹਨੂੰ ਅਸੀਂ ਡਾਇਜੂਰੈਟਿਕਸ ਕਹਿੰਦੇ ਹਾਂ, ਉਹ ਦੇਣੇ ਪੈਂਦੇ ਨੇ ਕਿਉਂਕਿ ਬਲੱਡ ਪ੍ਰੈਸ਼ਰ ਉਹਨਾਂ ਦਾ ਘੱਟਦਾ ਨਹੀਂ, ਕਈ ਵਾਰ ਉਹਦੇ ਕਰਕੇ ਵੀ ਯੂਰਿਕ ਐਸਿਡ ਜਿਹੜਾ ਹੈਗਾ ਉਹ ਜ਼ਿਆਦਾ ਵਧਣ ਲੱਗ ਜਾਂਦਾ। ਸੋ ਇਹ ਕਾਰਨ ਵੀ ਦੇਖਣੇ ਪੈਂਦੇ ਨੇ, ਜੇ ਕਿਸੇ ਦਾ ਸਪੈਸਿਫਿਕ ਕਾਰਨ ਹੁੰਦਾ ਫਿਰ ਉਹਦਾ ਅਸੀਂ ਆਪਣਾ ਆਯੁਰਵੈਦਿਕ ਇਲਾਜ ਵੀ ਕਰਦੇ ਹਾਂ। ਔਰ ਇਹਦੀ ਇੱਕ ਜੜੀ ਬੂਟੀ ਹੈ ਆਯੁਰਵੇਦ ਦੇ ਵਿੱਚ ਮਿੱਠੀਆਂ ਸੁਰੰਜਾਂ,
ਮਿੱਠੀਆਂ ਸੁਰੰਜਾਂ
ਬੜੀ ਕਮਾਲ ਦੀ ਦਵਾਈ, ਜੇ ਕਿਸੇ ਦਾ ਦਰਦ ਨਹੀਂ ਹਟਦਾ, ਮਿੱਠੀਆਂ ਸੁਰੰਜਾਂ ਦਾ ਪਾਊਡਰ ਬਣਾ ਕੇ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਦੋ ਵਾਰ ਹਫਤਾ ਭਰ ਲਓ, ਇਕਦਮ ਦਰਦ ਠੀਕ ਹੋ ਜਾਂਦਾ
ਜੀ। ਸੋ ਮਿੱਠੀਆਂ ਸਰੰਜਾ ਜੀ ਕੈਪਸੂਲ ਵੀ ਮਿਲ ਜਾਂਦੇ ਤੁਹਾਡੇ ਕੋਲ ਇਹਦੇ?
ਹਾਂਜੀ ਹਾਂਜੀ, ਅਸੀਂ ਆਪਣੇ ਕਲੀਨਿਕ ਦੇ ਵਿੱਚ ਜਿਹੜੇ ਪੇਸ਼ੈਂਟ ਟਫ ਪੇਸ਼ੈਂਟ ਹੁੰਦੇ ਜਿਹਨਾਂ ਦਾ ਇਲਾਜ ਨੀ ਕਿਤੇ ਹੋ ਰਿਹਾ, ਉਹਨਾਂ ਪੇਸ਼ੈਂਟ ਨੂੰ ਅਸੀਂ ਆਪਣੇ ਕਲੀਨਿਕ ਦੇ ਵਿੱਚ ਦੋ ਤਰ੍ਹਾਂ ਦੇ ਕੈਪਸੂਲ ਦਿੰਦੇ ਹਾਂ ਔਰ 3 ਮਹੀਨੇ ਦੇ ਵਿੱਚ ਵਿੱਚ ਪੇਸ਼ੈਂਟ ਦਾ ਮੈਟਾਬੋਲਿਜ਼ਮ ਬਿਲਕੁਲ ਠੀਕ ਹੋ ਜਾਂਦਾ। ਸ਼ਰਤ ਇੱਕੋ ਹੀ ਹੈ ਵੀ ਅੱਗੇ ਨੂੰ ਉਹ ਪਰਹੇਜ਼ ਰੱਖਣ।
ਮੈਂ ਸਰ ਇੱਕ ਐਡ ਅਪ ਕਰਨਾ ਚਾਹੁੰਦਾ ਡਾਕਟਰ ਸਾਹਿਬ ਦੀ ਬੜੀ ਵਡਮੁੱਲੀ ਜਾਣਕਾਰੀ ਇਹਨਾਂ ਦੀ ਕਿ ਹਿਊਮਨ ਬਾਡੀ ਦੇ ਵਿੱਚ ਦੇਖੋ ਜਿੱਦਾਂ ਪਲੈਨਟ ਕੰਮ ਕਰਦਾ ਨਾ ਸਾਡਾ, ਹਿਊਮਨ ਬਾਡੀ ਵੀ ਓਦਾਂ ਹੀ ਕੰਮ ਕਰਦੀ ਆ। ਜਿਹੜਾ ਬਾਡੀ ਦੇ ਵਿੱਚ ਵਾਟਰ ਹੈਗਾ ਸਾਡੇ 70% ਜਾਂ ਪਲੈਨਟ ਦੇ ਵਿੱਚ, ਉਹ ਕੰਮ ਕੀ ਕਰਦਾ ਜੀ, ਉਹ ਰੇਡੀਏਟਰ ਦਾ ਕੰਮ ਕਰਦਾ ਸਾਡੀ ਬਾਡੀ ਦੇ ਵਿੱਚ, ਬਾਡੀ ਨੂੰ ਕੂਲ ਡਾਊਨ ਰਾਈਟ, ਬਈ ਜਿਹੜਾ ਬਲੱਡ ਦੀ ਵੇਂਦ ਚੱਲ ਰਹੀਆਂ ਉਹਨਾਂ ਦਾ ਇੰਨਾ ਟੈਂਪਰੇਚਰ ਆ ਉਹਨੂੰ ਕੂਲ ਡਾਊਨ ਕਰਦਾ ਇਹ ਰਾਈਟ। ਜਦੋਂ ਸਾਡੀ ਬਾਡੀ ਚੋਂ ਪਾਣੀ ਘਟਦਾ ਨਾ ਜੀ, ਤੇ ਉਹਦੇ ਨਾਲ ਸਾਰਾ ਕੁਝ ਅਪਸੈਟ ਹੋ ਜਾਂਦਾ। ਸੋ ਇਸ ਕਰਕੇ ਤੁਸੀਂ ਆਪਣੇ ਬਾਡੀ ਦੇ ਵਿੱਚ ਵਾਟਰ ਆ ਜਿਹੜਾ ਉਹਨੂੰ ਰੀਸਟੈਂਡ ਕਰੋ ਤਾਂ ਕਿ ਉਹ ਖੜੇ। ਇੱਕ ਤਾਂ ਆਪਾਂ ਪੋਰ ਕਰਦੇ ਆ ਉਹ ਡਰੇਨ ਹੋ ਜਾਂਦਾ ਰਾਈਟ। ਜਿੰਨਾ ਚਿਰ ਤੁਹਾਡੇ ਸਰੀਰ ਚ ਗਰਮੀ ਰਹੂਗੀ, ਮਤਲਬ ਤੁਹਾਡੇ ਬਾਡੀ ਦੇ ਵਿੱਚ ਟੈਂਪਰੇਚਰ ਵੱਧ ਰਹੂਗਾ ਮੇਦੇ ਦਾ ਰਾਈਟ ਸੈਂਟਰ ਦਾ, ਉਹਨਾਂ ਚਿਰ ਤੁਹਾਡਾ ਪਾਣੀ ਨੀ ਖੜਨਾ ਬਾਡੀ ਦੇ ਵਿੱਚ, ਕਿਉਂਕਿ ਜਿੱਥੇ ਗਰਮੀ ਆ ਉੱਥੋਂ ਪਾਣੀ ਉੱਡ ਜਾਂਦਾ ਰਾਈਟ। ਸੋ ਉਹਦੇ ਲਈ ਤੁਸੀਂ ਜਿਹੜੀ ਸੈਲਰੀ ਡਾਕਟਰ ਸਾਹਿਬ ਨੇ ਦੱਸੀ ਆ ਇਹ ਬੈਸਟ ਆ, ਇਹਦੀ ਬਹੁਤ ਵਧੀਆ ਤਸੀਰ ਆ। ਇਹਦਾ ਜੂਸ ਨੀ ਪੀਣਾ ਕਿਸੇ ਵੀ ਫਰੂਟ ਦਾ ਜਾਂ ਕਿਸੇ ਵੀ ਵੈਜੀ ਦਾ, ਤੁਸੀਂ ਉਹਨੂੰ ਸਾਰੀ ਨੂੰ ਹੀ ਦਰੜੋ ਵਿੱਚ ਸਣੇ ਉਹਦਾ ਸਾਰਾ ਕੁਛ ਠੀਕ ਆ। ਤੇ ਵਿਟਾਮੈਕਸ ਦੇ ਜਿਹੜੇ ਬਲੈਂਡਰ ਨੇ ਉਹ ਬੈਸਟ ਨੇ ਜੀ ਸਾਰਿਆਂ ਨਾਲੋਂ, ਹੈਗੇ ਮਹਿੰਗੇ ਨੇ ਥੋੜੇ ਜਿਹੇ ਪਰ ਉਹਨੂੰ ਪਾਣੀ ਬਣਾ ਦਿੰਦੇ ਨੇ ਸਾਰੇ ਕਾਸੇ ਨੂੰ। ਵਿਟਾਮੈਕਸ ਦਾ ਹੀ, ਵਿਟਾਮੈਕਸ ਜਿਹੜੀ ਹੈਗੀ ਕੰਪਨੀ ਇਹ ਹੈਗਾ ਮਹਿੰਗਾ ਥੋੜਾ ਜਿਹਾ, ਪਰ ਉਹ ਜਿਹੜੀਆਂ ਦੂਜੀਆਂ ਨੇ ਨਾ ਬਲੈਂਡਰ ਨੇ ਜਿਹੜੇ ਦੂਜੇ, ਉਹ ਫਿਰ ਵੀ ਡੱਕੇ ਡੁੱਕੇ ਜੇ ਛੱਡ ਦਿੰਦੇ ਨੇ ਵਿੱਚ ਹਨਾ। ਜਿਹੜਾ ਵਿਟਾਮੈਕਸ ਦਾ ਇਹ ਬਲੈਂਡਰ ਆ ਇਹ ਹੈ ਹੀ ਇਸੇ ਕੰਮ ਲਈ ਆ, ਤੁਸੀਂ ਮੋਸਟਲੀ ਜਿਮ ਜੁਮ ਚ ਜਾਂਦੇ ਹੋ ਜਿਹੜੇ ਉੱਥੇ ਬਲੈਂਡਰ ਯੂਜ ਕਰਦੇ ਨੇ ਕਮਰਸ਼ੀਅਲ, ਉਹ ਵਿਟਾਮੈਕਸ ਦੇ ਹੀ ਨੇ ਮੋਸਟ ਆਫ ਦਾ ਹਨਾ, ਇੱਕ ਦੋ ਕੰਪਨੀਆਂ ਹੋਰ ਨੇ। ਸੋ ਜਦੋਂ ਤੁਸੀਂ ਇਹ ਚੀਜ਼ਾਂ ਐਜ ਏ ਤੁਸੀਂ ਸਮੂਦੀ ਬਣਾ ਕੇ ਪੀਓਗੇ ਇਹ ਸਾਰਾ ਕੁਝ ਵਿੱਚੇ ਇਹਦੇ, ਤਾਂ ਉਹਨੇ ਤੁਹਾਡੀ ਜਿਹੜੀ ਮਤਲਬ ਬਾਡੀ ਹੈਗੀ ਆ ਉਹਨੂੰ ਵੈਪੋਰੇਟ ਕਰ ਦੇਣਾ ਸਾਰੀ ਚੀਜ਼ ਨੂੰ। ਦੂਜੀ ਚੀਜ਼ ਇਹ ਹੈਗੀ ਆ ਵੀ ਜਿਹੜਾ ਪਾਣੀ ਤੁਸੀਂ ਪੀਣਾ ਆ ਤਾਂ ਕਿ ਉਹ ਬਾਡੀ ਚ ਠਹਿਰੇ ਰਾਈਟ, ਉਹ ਡੁੱਲਣਾ ਨੀ ਹੈਗਾ ਅੰਦਰ, ਆਪਾਂ ਪੀਣਾ ਆ ਉਹ ਪੀਤਾ ਇਸ ਤਰੀਕੇ ਨਾਲ ਜਾਵੇ ਵੀ ਸਵੇਰਾ ਨਿਰਣਾ ਕਾਲਜਾ ਹੁੰਦਾ ਜਿਹੜਾ ਤੁਹਾਡਾ, ਤੁਸੀਂ ਜਦੋਂ ਲੇ ਡਾਊਨ ਆ ਉਹ ਬਾਡੀ ਤੁਹਾਡੀ ਹੋਰ ਤਰੀਕੇ ਨਾਲ ਕੰਮ ਕਰਦੀ ਆ, ਜਦੋਂ ਤੁਸੀਂ ਉੱਠ ਕੇ ਬੈੱਡ ਤੋਂ ਖੜੇ ਹੋ ਜਾਂਦੇ ਆ ਬਾਡੀ ਦੇ ਕੰਮ ਕਰਨ ਦਾ ਤਰੀਕਾ ਚੇਂਜ ਹੋ ਜਾਂਦਾ ਰਾਈਟ। ਤੁਸੀਂ ਬਾਡੀ ਤੋਂ ਖੜੇ ਨੀ ਹੋਣਾ ਬੈੱਡ ਤੋਂ ਉੱਠ ਕੇ, ਤੁਸੀਂ ਉੱਠੇ ਆ ਉੱਠ ਕੇ ਤੁਸੀਂ ਪਾਣੀ ਆ ਜਿਹੜਾ ਸਟਰਾਪ ਆ ਕੇ ਰੱਖ ਲਓ ਵਿੱਚ, ਚਾਹੇ ਉਹਨੂੰ ਜੱਗ ਚ ਰੱਖ ਲਓ ਚਾਹੇ ਗਲਾਸ ਚ ਰੱਖ ਲਓ, ਤੁਸੀਂ ਘੱਟੋ ਘੱਟ ਆਪਦੀ ਕਪੈਸਿਟੀ ਦੇ ਮੁਤਾਬਕ ਮਤਲਬ ਨਾ ਇੱਕ ਦੋ ਘੁੱਟਾਂ ਘੱਟੋ ਘੱਟ 10 ਘੁੱਟਾਂ ਦਾ ਜ਼ਰੂਰ ਪੀਓ ਸਟਰਾ ਦੇ ਨਾਲ। ਉਹਦੇ ਨਾਲ ਪ੍ਰੋਪਰ ਏਅਰ ਪ੍ਰੋਪਰ ਜਾਊਗੀ ਤੁਹਾਡੀ ਬਾਡੀ ਦੇ ਵਿੱਚ ਨਾਲ, ਮਤਲਬ ਆਊਟ ਹੋਊਗੀ ਵਾਟਰ ਇਨ ਹੋਊਗਾ, ਏਅਰ ਆਊਟ ਉਹ ਸਹੀ ਤਲ ਤੇ ਜਾ ਵੜੂਗਾ ਜਿੱਥੇ ਸਹੀ ਜਾ ਕੇ ਆਪਣਾ ਡਾਈਜੈਸ਼ਨ ਹੁੰਦੀ ਆ ਵਾਟਰ ਦੀ ਰਾਈਟ। ਸੋ ਬਾਡੀ ਨੂੰ ਸਹੀ ਜਦੋਂ ਡਾਈਜੈਸ਼ਨ ਸਹੀ ਹੋਊਗੀ ਬਾਡੀ ਦੇ ਪਾਣੀ ਸਹੀ ਤਰੀਕੇ ਨਾਲ ਅੰਦਰ ਜਾਊਗਾ ਤਾਂ ਸਾਡਾ ਜਿਹੜਾ ਮੂੰਹ ਆ ਇਹ ਸੈਂਸਰ ਆ, ਇੱਕ ਜੀਵ ਆ ਜਿਹੜੀ ਮੂੰਹ ਆ ਸਾਰਾ ਸੈਂਸਰ ਆ, ਇਹਦੇ ਮੁਤਾਬਕ ਇਹਨੇ ਆਪੇ ਦੇਖ ਲੈਣਾ ਵੀ ਭਾਈ ਇੰਨਾ ਪਾਣੀ ਆ ਰਿਹਾ ਇੰਨਾ ਅਸੀਂ ਰੱਖਣਾ ਇੰਨੀ ਸਾਨੂੰ ਲੋੜ ਆ, ਮੋਰਨਿੰਗ ਚ ਆਉਂਦਾ ਐਵਰੀ ਮੋਰਨਿੰਗ ਨਿਰਣੇ ਕਾਲਜ ਆਉਂਦਾ ਇੰਨਾ ਅਸੀਂ ਰੱਖਣਾ ਬਾਡੀ ਚ ਇੰਨਾ ਡਰੇਨ ਕਰਨਾ, ਉਹ ਸਵੇਰੇ ਪਾਣੀ ਪੀਣ ਤੋਂ ਬਾਅਦ ਜਿਹੜਾ ਤੁਹਾਡੇ ਅੱਧੇ ਘੰਟੇ ਬਾਅਦ ਤੁਹਾਨੂੰ ਪਿਸ਼ਾਬ ਆਊਗਾ ਉਹ ਵਾਈਟ ਆਊਗਾ ਚਿੱਟਾ, ਸਭ ਐਸਿਡ ਉਸਰ ਯੂਰਿਕ ਯੂਰਕ ਉਹਨੇ ਧੋ ਦੇਣੇ ਆ, ਇਹ ਨਿਸ਼ਾਨੇ ਆ ਮਤਲਬ ਤੁਹਾਡੀ ਬਾਡੀ ਦੇ ਸਿਸਟਮ ਦੇ ਸਹੀ ਹੋਣ ਦੀ, ਜਿਹੜਾ ਚਿੱਟਾ ਪਿਸ਼ਾਬ ਆ ਰਾਈਟ।
ਤੇ ਉਹ ਕਿਹੜੀਆਂ ਚੀਜ਼ਾਂ ਖਾਣ ਤੇ ਜਿਹੜਾ ਉਹਨਾਂ ਦਾ ਕਿਹੜੀ ਕੋਈ ਦਵਾਈ ਆ ਜਾਵੇ ਸੀ ਹੋਮੋਪੈਥਿਕ ਕੀ ਲੈਣ ਜੀ ਤੋਂ ਉਹਨਾਂ ਦਾ ਡੈਸ ਛੁੱਟ ਜਾਵੇ ਜੀ।
ਜੀ ਬੜੀ ਮਿਹਰਬਾਨੀ, ਥੈਂਕ ਯੂ ਡਾਕਟਰ ਸਾਹਿਬ, ਇਹਦੇ ਬਾਰੇ ਵੀ ਦੱਸ ਦਿਓ ਤੇ ਬਾਕੀ ਟਾਈਮ ਕਾਫੀ ਹੋ ਗਿਆ ਹੁਣ ਜੀ।
ਜੀ ਡਾਇਲਸਿਸ ਬਾਰੇ ਨਾ ਜੀ ਅਸੀਂ ਪੂਰਾ ਤੁਹਾਨੂੰ ਇੱਕ ਪੂਰਾ ਐਪੀਸੋਡ ਕਰਾਂਗੇ, ਕਿਉਂਕਿ ਜਿਹੜੀ ਕਿਡਨੀ ਫੇਲਿਓਰ ਹੈ ਆਪਣੇ ਆਪ ਚ ਬਹੁਤ ਬੜੀ ਬਿਮਾਰੀ ਹੈ, ਲੇਕਿਨ ਉਹਨਾਂ ਨੂੰ ਜਨਰਲੀ ਖਾਣੇ ਦੇ ਵਿੱਚ ਜਿਹੜੇ ਪੋਟਾਸ਼ੀਅਮ ਰਿਚ ਫਰੂਟ ਹੁੰਦੇ ਨੇ ਜਾਂ ਵੈਜੀਟੇਬਲਸ ਹੁੰਦੀਆਂ ਦੀ ਪੂਰੀ ਲਿਸਟ ਦੱਸਾਂਗੇ ਅਸੀਂ ਪ੍ਰੋਗਰਾਮ ਦੇ ਵਿੱਚ ਇੱਕ ਦੋ
ਹਫ਼ਤੇ
ਕਰਾਂਗੇ ਐਪੀਸੋਡ।
ਬੜੀ ਮਿਹਰਬਾਨੀ, ਥੈਂਕ ਯੂ।
ਹਾਂਜੀ
ਤੇ ਕੁਝ ਹੋਰ
ਇੱਕ ਲਾਈਨ ਇਹਨਾਂ ਨੂੰ ਜਿਹੜੇ ਭਾਈ ਸਾਹਿਬ ਨੇ ਗੱਲ ਦੱਸੀ ਹੈ ਇਹ ਦੱਸਣਾ ਚਾਹੁੰਦਾ ਵੀ ਪਾਣੀ ਜਿਹੜਾ ਹੈਗਾ ਅਸੀਂ ਵੀ ਰਿਕਮੈਂਡ ਕਰਦੇ ਹਾਂ ਇਹ ਪਾਣੀ ਦੀ ਘਾਟ ਕਰਕੇ ਵੀ ਯੂਰਿਕ ਐਸਿਡ ਜਿਹੜਾ ਉਹ ਕਈ ਵਾਰ ਵਧਣ ਲੱਗ ਜਾਂਦਾ ਕਿਉਂਕਿ ਬਾਡੀ ਦੇ ਵਿੱਚੋਂ ਅੱਜ ਕੱਲ੍ਹ ਜਿਵੇਂ ਹੀਟਿੰਗ ਚੱਲਦੀ ਹੈ ਸਾਡੀ ਬਾਡੀ 'ਚੋਂ ਪਾਣੀ ਐਵੈਪੋਰੇਟ ਹੁੰਦਾ ਰਹਿੰਦਾ ਅਸੀਂ ਆਮ ਤੌਰ 'ਤੇ ਐਡਵਾਈਸ ਕਰਦੇ ਹਾਂ ਪੇਸ਼ੈਂਟ ਨੂੰ ਕਿ ਉਹ ਆਪਣੇ ਆਪ ਨੂੰ ਪੂਰਾ ਹਾਈਡਰੇਟਡ ਰੱਖਣ ਔਰ ਪਾਣੀ ਆਪਣਾ ਪੀਂਦੇ ਰਹਿਣ ਜਿੰਨਾ ਪਾਣੀ ਪੀਣਗੇ ਓਨਾ ਯੂਰਿਕ ਐਸਿਡ ਬਾਡੀ ਚੋਂ ਫਲੈਸ਼ ਆਊਟ ਹੋਊਗਾ
ਤੇ ਪਾਣੀ ਦਾ ਪੀ ਐਚ ਲੈਵਲ ਵੀ ਮੈਟਰ ਕਰਦਾ
ਨਹੀਂ ਕੋਈ ਖਾਸ ਨਹੀਂ ਕੋਈ ਖਾਸ
ਪੀ ਐਚ ਲੈਵਲ ਪਾਣੀ ਦਾ ਕੋਈ ਖਾਸ ਮੈਟਰ ਨਹੀਂ ਕਰਦਾ
ਨਹੀਂ ਕੋਈ ਖਾਸ ਨਹੀਂ ਉਹ ਜਿਹੜੀਆਂ ਕੰਪਨੀਆਂ ਐਲਕਲਾਈਨ ਵਾਟਰ ਕਰਕੇ ਵੇਚਦੀਆਂ ਨੇ ਜੀ ਉਹਨਾਂ ਦੇ ਆਪਣੇ ਕੰਸੈਪਟ ਨੇ ਆਪਣੇ ਜਦੋਂ ਸਟਮਕ ਦੇ ਵਿੱਚ ਐਸਿਡੀ ਬਹੁਤ ਜ਼ਿਆਦਾ ਹੁੰਦਾ ਉਹ ਇੱਕ ਅਲੱਗ ਇਸ਼ੂ ਹੈ ਨੋਰਮਲੀ ਜਿਹੜਾ ਡਰਿੰਕਿੰਗ ਵਾਟਰ ਕਿਸੇ ਵੀ ਸ਼ੇਪ ਦੇ ਵਿੱਚ ਹੋਵੇ ਆਪਾਂ ਪੀ ਲਈਏ ਤਾਂ ਆਪਣੀ ਬਾਡੀ ਦੀ ਹਾਈਡਰੇਸ਼ਨ ਇੰਪੋਰਟੈਂਟ ਹੈ ਹਾਂਜੀ ਆਪਣੀ ਬਾਡੀ ਦੇ ਅੰਦਰ ਜਿਹੜੀ ਹਾਈਡਰੇਸ਼ਨ ਹੈ ਪਾਣੀ ਦੀ ਘਾਟ ਨਹੀਂ ਹੋਣੀ ਚਾਹੀਦੀ ਪਾਣੀ ਦੀ ਜੇ ਘਾਟ ਹੋ ਰਹੀ ਹੈ ਉਹ ਵੀ ਯੂਰਿਕ ਐਸਿਡ ਦਾ ਇੱਕ ਕਾਰਨ ਬਣਦਾ ਜੀ
ਠੀਕ ਹੈ ਜੀ ਫਿਰ ਕਿਸ ਦਿਨ ਪਾਣੀ ਤੇ ਵੀ ਗੱਲਬਾਤ ਕਰਾਂਗੇ ਧੰਨਵਾਦ ਤੁਹਾਡੀ ਗੱਲਬਾਤ ਲਈ
ਥੈਂਕ ਯੂ ਸਰ ਥੈਂਕ ਯੂ
ਜਿਹੜੇ ਪ੍ਰੋਗਰਾਮ ਖਬਰ ਸਾਧ ਨਾਲ ਸਵਾਰ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਸੋ ਅੱਜ ਕਾਫੀ ਲੱਗ ਗਿਆ ਸਾਡਾ ਪੂਰੇ 20-25 ਮਿੰਟ ਅਸੀਂ ਇਸੇ ਸੈਗਮੈਂਟ ਦੇ ਉੱਤੇ ਲਾ ਦਿੱਤੇ ਨੇ ਸੋ ਕਮਰਸ਼ੀਅਲ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ ਜਾਂ ਫਿਰ ਤੁਸੀਂ ਕੰਕਰੀਟ ਦਾ ਕੰਮ ਕਰਾਉਣਾ ਤਾਂ ਸੰਧੂ ਰੈਨੋਵੇਸ਼ਨ ਲੀਗਲ ਬੇਸਮੈਂਟ ਕਿਚਨ ਬਾਥਰੂਮ ਜਾਂ ਫਿਰ ਕੰਕਰੀਟ ਡਰਾਈਵੇ ਬਣਾਉਣਾ ਤਾਂ ਹੁਣ ਤੁਸੀਂ ਉਹਨਾਂ ਨੂੰ ਕਾਲ ਕਰ ਲਵੋ ਸਮਰ ਦੀ ਤੁਸੀਂ ਆਪਣੀ ਅਪਾਇੰਟਮੈਂਟ ਬਣਾ ਲਓ ਇਹਨਾਂ ਨਾਲ 437-995-0111 437-995-0111 ਇਹਨਾਂ ਨੰਬਰ ਹੈ ਇਸ ਨੰਬਰ 'ਤੇ ਕਾਲ ਕਰ ਲਵੋ ਅਤੇ ਜਸਵਿੰਦਰ ਸਿੱਖੋਂ ਵਿੰਡਜ਼ ਦੇ ਏਰੀਏ ਦੇ ਵਿੱਚ ਤੁਹਾਨੂੰ ਪ੍ਰੋਪਰਟੀ ਦਵਾਉਂਦੇ ਨੇ ਅਤੇ ਤੁਸੀਂ ਉੱਥੇ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਹੈ ਜਸਵਿੰਦਰ ਸਿੱਖੋਂ ਨਾਲ ਸੰਪਰਕ ਕਰਨਾ 519-981-1580 ਦੇ ਉੱਤੇ 519-981-1580 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਡਰੇਕ ਇਮੀਗ੍ਰੇਸ਼ਨ ਤੋਂ ਸਰਤਾਜ ਸਿੰਘ ਜੀ ਪ੍ਰੋਗਰਾਮ ਨੂੰ ਜੁਆਇਨ ਕੀਤਾ ਇਹਨਾਂ ਨੇ 204-558-9750 204-558-9750 ਇਹਨਾਂ ਦਾ ਨੰਬਰ ਹੈ ਇਸ ਨੰਬਰ 'ਤੇ ਤੁਸੀਂ ਕਾਲ ਕਰਨੀ ਡਰੇਕ ਇਮੀਗ੍ਰੇਸ਼ਨ ਤੋਂ ਸਰਤਾਜ ਸਿੰਘ 204-558-9750 ਖੰਨਾ ਲਾ ਆਫਿਸ ਤੋਂ ਅਰਪਣ ਖੰਨਾ ਜੀ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ 905-865-8888 ਇਹਨਾਂ ਨੰਬਰ ਹੈ 905-865-8888 ਦੇ ਉੱਤੇ ਕਾਲ ਕਰ ਲੈਣੀ ਔਰ ਇੱਕ ਕੰਪਨੀ ਨੂੰ ਤੁਰੰਤ ਡਰਾਈਵਰਾਂ ਦੀ ਜ਼ਰੂਰਤ ਹੈ ਤੁਸੀਂ ਟਰੱਕ ਡਰਾਈਵਰ ਹੋ ਓਨਰ ਓਪਰੇਟਰ ਹੋ ਅਤੇ ਤੁਸੀਂ ਸੀ ਪੀ ਨਾਲ ਦਾ ਬਹੁਤਾ ਕੰਮ ਲੋਕਲ ਇੱਥੇ ਕਰਨਾ ਚਾਹੁੰਦੇ ਹੋ ਤਾਂ ਹੁਣੇ ਹੀ ਕਾਲ ਕਰ ਲਵੋ ਬਾਜਵਾ ਸਾਹਿਬ ਨੂੰ ਹੁਣੇ ਹੀ ਕਾਲ ਕਰ ਲਵੋ 416-416-418-0706 ਦੇ ਉੱਤੇ ਹੁਣੇ ਕਾਲ ਕੀਤੀ ਜਾ ਸਕਦੀ ਹੈ ਔਰ ਤੁਸੀਂ ਇਹ ਜਿੰਨੇ ਸਾਡੇ ਇੱਥੇ ਚੱਲਦੇ ਨੇ ਭੈਣ ਭਰਾ ਓਨਰ ਓਪਰੇਟਰ ਕੰਮ ਕਰਦੇ ਨੇ ਉਹਨਾਂ ਨੂੰ $20 ਐਕਸਟਰਾ ਪਰ ਟ੍ਰਿਪ ਇਹਨਾਂ ਨੇ ਐਲਾਨ ਦੇਣ ਦਾ ਐਲਾਨ ਕਰ ਦਿੱਤਾ ਹੈ ਸੋ ਤੁਸੀਂ ਪਰ ਟ੍ਰਿਪ $20 ਐਕਸਟਰਾ ਕਮਾਉਣੇ ਚਾਹੁੰਦੇ ਹੋ ਤਾਂ 416-418-0706 ਦੇ ਉੱਤੇ ਕਾਲ ਕਰ ਲੈਣੀ ਦੇਖੋ ਦਿਨ 'ਚ 5 ਗੇੜੇ ਲੱਗਦੇ ਨੇ 100 ਹੋ ਗਿਆ ਔਰ ਮਹੀਨੇ 'ਚ ਤੁਸੀਂ ਕਿੰਨੇ ਐਕਸਟਰਾ ਡਾਲਰ ਬਣਾ ਸਕੋਗੇ $20 ਪਰ ਟ੍ਰਿਪ ਦੇ ਨਾਲ ਤੁਹਾਨੂੰ ਐਕਸਟਰਾ ਦੇ ਰਹੇ ਨੇ 416-418-0706 ਜੋ ਮਾਰਕੀਟ ਰੇਟ ਚੱਲ ਰਿਹਾ ਵਾ ਉਹਦੇ ਤੋਂ $20 ਐਕਸਟਰਾ ਦੇ ਰਹੇ ਨੇ ਪਰ ਟ੍ਰਿਪ 416-418-0706 ਦੇ ਉੱਤੇ ਕਾਲ ਕਰ ਲਵੋ ਜੁਆਇਨ ਕਰੋ ਇੱਥੇ ਲੋਕਲ ਕੰਮ ਕਰਨ ਦੇ ਲਈ ਹਫ਼ਤਾਵਾਰੀ ਤੁਹਾਡੀ ਪੇ ਹੋਵੇਗੀ ਪੁਰਾਣੀ ਕੰਪਨੀ ਹੈ ਐਸਟੈਬਲਿਸ਼ ਕੰਪਨੀ ਹੈ 416-418-0706 ਸੋ ਸਮਾਂ ਹੁਣ ਸਾਡਾ ਸਮਾਪਤੀ ਵਾਲਾ ਮੈਨੂੰ ਇੱਥੇ ਦਿਓ ਆ ਗਿਆ ਫਿਰ ਮਿਲਣ ਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ
The views expressed on the preceding program may not necessarily be those of the owner or management of WTOR radio station.
Public announcement. On January 25, 2021, Viraj Broadcasting Corporation, the licensee of WTOR AM 770 KHZ, Youngstown, New York, filed an application with the Federal Communications Commission for license renewal. Members of the public wishing to view this application or obtain information about how to file comments and petitions on the application can visit publicfiles.fcc.gov and search in WTOR AM Public File. Thank you.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL because we care
खुशियों पर लिमिट और फन की स्पीड अगर कम हो तो सब कुछ है बोरिंग और ऐसा ही है कुछ आपके इंटरनेट के साथ मगर अब ना लिमिट की फिकर और ना ही स्पीड का गम buzzmax.ca के साथ जी हाँ हाई स्पीड अनलिमिटेड इंटरनेट या होम फोन के साथ बंडल ऑफर के मजे उड़ाइए वो भी अनबिलीवेबल प्राइस में नो कॉन्ट्रैक्ट नो क्रेडिट चेक यानी मैक्स स्पीड अनलिमिटेड फन के साथ फॉर डिटेल्स लॉग ऑन टू buzzmax.ca और कॉल 416-800-0900
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है अपने हक जानन लई या सलाह लैण लई अज ही S&S Lawyers नु कॉल करो 416-655-2000
ਕਾਜੀ ਜਿੰਨਾ ਵੀ ਸੋ